ਅਸੀਂ ਲੜੀਵਾਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਉੱਤੇ ਚਰਚਾ ਕਰ ਰਹੇ ਹਾਂ। ਭਾਵੇਂ ਕਿ ਇਤਿਹਾਸਿਕ ਪੱਖ ਜਾਂ ਇੰਨੀਆਂ ਮਹਾਨ ਸ਼ਖਸੀਅਤ, ਮਹਾਨ ਰਹਿਬਰ, ਉਹਨਾਂ ਬਾਰੇ ਕਿਸੇ ਇੱਕ ਪੱਖ ਉੱਤੇ ਵੀ ਕਹਿਣਾ ਬਹੁਤ ਮੁਸ਼ਕਿਲ ਹੁੰਦਾ ਹੈ। ਆਪਣੀ ਆਪਣੀ ਬੁੱਧੀ ਅਨੁਸਾਰ ਵੱਖ ਵੱਖ ਬੁਲਾਰੇ ਬੋਲਦੇ ਹਨ, ਪਰ ਇਹ ਇਸੇ ਤਰ੍ਹਾਂ ਦੀ ਗੱਲ ਹੈ ਜਿਸ ਨੂੰ ਸੰਤ ਧਿਆਨ ਸਿੰਘ ਹੋਰਾਂ ਨੇ ਆਖਿਆ ਸੀ ਕਿ ਸਤਿਗੁਰ ਜਸ ਹੈ ਸੈਲ ਨਿਵਾਤੇ, ਮੈਂ ਚੀਟੀ ਕਿਆ ਚੁਗ ਹੂੰ ਤਾਤੇ। ਸਤਿਗੁਰੂ ਦਾ ਜਸ ਜਿਹੜਾ ਹੈ ਉਹ ਮਿਸ਼ਰੀ ਦੇ ਪਹਾੜ ਵਰਗਾ ਹੁੰਦਾ ਹੈ, ਅਤੇ ਕੋਈ ਕੀੜੀ ਜੇ ਮਿਸ਼ਰੀ ਦੇ ਪਹਾੜ ਦੇ ਵਿੱਚੋਂ ਚੁਗ ਵੀ ਲਵੇ, ਜੇ ਕੁਛ ਦਾਣੇ ਉੱਥੋਂ ਲੈਣਾ ਵੀ ਚਾਹੇ, ਕੁਛ ਮਿਠਾਸ ਲੈਣਾ ਵੀ ਚਾਹੇ, ਤਾਂ ਕਿੰਨੀ ਕੁ ਲੈ ਸਕਦੀ ਹੈ ਆਪਣੇ ਜੀਵਨ ਦੇ ਵਿੱਚ ਉਸ ਪਹਾੜ ਵਰਗੇ ਜਸ ਦੇ ਵਿੱਚੋਂ। ਇਸੇ ਤਰ੍ਹਾਂ ਸਾਡਾ ਜੀਵਨ ਹੁੰਦਾ, ਅਸੀਂ ਅਲਪੱਗ ਜੀਵ, ਸਰਪੱਗ ਦਾ ਇਤਿਹਾਸ ਜਿਹੜਾ ਹੈ ਉਹ ਦੱਸਦੇ ਹਾਂ, ਅਤੇ ਸਾਡੇ ਵਾਸਤੇ ਗੁਰੂ ਸਾਹਿਬਾਨਾਂ ਨੇ ਇਹ ਨਿਯਮ ਵੀ ਬਣਾਇਆ ਹੈ ਕਿ ਉਹਨਾਂ ਦੀਆਂ ਕਥਾ ਕਹਾਣੀਆਂ ਕਰਦੇ ਹੋਏ ਆਪਣੇ ਬਜ਼ੁਰਗਾਂ ਦੀਆਂ, ਆਪਣੇ ਰਹਿਬਰਾਂ ਦੀਆਂ, ਆਪਣੇ ਸਤਿਗੁਰਾਂ ਦੀਆਂ, ਆਪਣਾ ਜੀਵਨ ਜਿਹੜਾ ਹੈ ਇਸ ਤਰ੍ਹਾਂ ਗੁਜ਼ਾਰਨਾ ਹੈ। ਅਸੀਂ ਇਤਿਹਾਸ ਦੇ ਬਹੁਤ ਸਾਰੇ ਪੱਖ ਤੋਂ ਜਾਣੂ ਹੋਏ ਹਾਂ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਕਿਰਪਾ ਕੀਤੀ। ਇਹ ਜਿਹੜਾ ਸਾਲ ਹੈ ਇਹ 150 ਸਾਲਾ ਸ਼ਹੀਦਾਂ ਦੀ ਯਾਦ ਦੇ ਵਿੱਚ ਵੀ ਮਨਾਇਆ ਜਾ ਰਿਹਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਦੇਸ਼ ਗਮਨ ਦਾ ਵੀ ਇਹ 150 ਸਾਲਾ ਹੈ। ਇਸ ਕਰਕੇ ਹੁਣ ਸਾਡਾ ਹੋਲਾ ਮਹੱਲਾ ਵੱਡਾ ਤਿਉਹਾਰ ਨੇੜੇ ਆ ਰਿਹਾ ਹੈ। ਉਸ ਤੋਂ ਪਹਿਲਾਂ ਮੈਂ ਇਹ ਦੋਵੇਂ ਹੀ ਜਿਹੜੇ 150 ਸਾਲੇ ਨੇ ਸਾਡੇ, ਉਹਨਾਂ ਬਾਰੇ ਮੈਂ ਆਪ ਜੀ ਦੇ ਸਾਹਮਣੇ ਅਰਜ਼ ਕਰਨੀਆਂ ਨੇ। 1871 ਦਾ ਸਾਲ ਜਿਹੜਾ ਹੈ ਉਹ ਨਾਮਧਾਰੀ ਤਵਾਰੀਖ ਦੇ ਵਿੱਚ ਬੜਾ ਮਹੱਤਵਪੂਰਨ ਹੈ, ਬੜਾ ਇੰਪੋਰਟੈਂਟ ਹੈ ਇਹ ਸਾਲ। ਇਹਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰਦੀਆਂ ਨੇ। ਸਭ ਤੋਂ ਪਹਿਲਾਂ ਜਦੋਂ ਅਸੀਂ ਅੰਮ੍ਰਿਤਸਰ ਸਾਹਿਬ ਵਾਲੀ ਘਟਨਾ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਸਾਡੇ ਨਾਮਧਾਰੀ ਸਿੰਘ ਜਿਹੜੇ ਨੇ ਉਹ ਸ਼ਹੀਦ ਹੁੰਦੇ ਨੇ, ਉਹ ਇੱਕ ਲੀਕ ਪਾਉਂਦੇ ਨੇ, ਇੱਕ ਨਵਾਂ ਰਾਹ ਜਿਹੜਾ ਹੈ ਉਹ ਲੋਕਾਂ ਨੂੰ ਵਿਖਾਉਂਦੇ ਨੇ। ਉਸ ਸਮੇਂ ਯਾਦ ਰੱਖਿਓ, ਜਿਸ ਸਮੇਂ ਅੰਗਰੇਜ਼ ਦੇ ਖਿਲਾਫ ਕੋਈ ਆਵਾਜ਼ ਨਹੀਂ ਚੁੱਕਦਾ, ਉਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਉਸ ਦੇ ਸਾਹਮਣੇ ਨਾਬਰੀ ਕਰਕੇ ਵਿਖਾਈ ਹੈ। ਇਹ ਗੱਲ ਛੋਟੀ ਨਹੀਂ, ਇਹ ਇੰਨੀ ਵੱਡੀ ਗੱਲ ਹੈ ਕਿ ਕੋਈ ਵੀ ਇਤਿਹਾਸਕਾਰ ਜਦੋਂ ਇਹ ਗੱਲਾਂ ਕਰਦਾ ਹੈ ਜਾਂ ਲਿਖਦਾ ਹੈ ਤਾਂ ਉਹ ਹੈਰਾਨ ਹੁੰਦਾ ਹੈ ਕਿ ਕਿਸ ਤਰ੍ਹਾਂ ਕੂਕੇ ਨਿਸ਼ੰਗ ਹੋ ਕੇ, ਨਿਰਭੈ ਹੋ ਕੇ ਅੰਗਰੇਜ਼ ਦੇ ਸਾਹਮਣੇ ਜਿਹੜੇ ਹਨ ਵਿਚਰਦੇ ਹਨ, ਅਤੇ ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ, ਉਹਦੇ ਬਣਾਏ ਹੋਏ ਸਿਸਟਮ ਨੂੰ ਚੈਲੰਜ ਕਰਦੇ ਨੇ। ਅਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਇਹਨਾਂ ਸਿੱਖਾਂ ਦੇ ਬਾਰੇ ਬਹੁਤ ਵਾਰੀ ਪਹਿਲਾਂ ਵੀ ਸੁਣਿਆ, ਪਰ ਜਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਮੈਂ ਇਸ ਬਾਰੇ ਅਰਜ਼ ਕਰਨੀ ਹੈ, ਕੁਛ ਪਹਿਲਾਂ ਇਸ ਸਾਕੇ ਤੋਂ ਅਤੇ ਕੁਛ ਬਾਅਦ ਵਿੱਚ ਇਸ ਸਾਕੇ ਤੋਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਪੈਦਾ ਹੋਏ। ਸਾਡਾ ਇੱਕ ਸੂਬੇ ਸਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ, ਰਾਜਾ ਸਿੰਘ ਤਰਾਂਡੀ ਲਾਹੌਰ ਦੇ। ਜਦੋਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਬੁੱਚੜਖਾਨਾ ਜਿਹੜਾ ਹੈ ਉਹ ਲੱਗ ਜਾਂਦਾ ਹੈ, ਮੇਨ ਬਾਜ਼ਾਰ ਦੇ ਵਿੱਚ ਬੁੱਚੜਖਾਨਾ ਲੱਗਦਾ ਹੈ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਵਿੱਚ ਵੀ ਸੁਣਿਆ ਆਪਾਂ, ਉਹ ਦੱਸਦੇ ਨੇ ਕਿ ਮੈਨੂੰ ਉਹ ਬੰਦੇ ਵੀ ਮਿਲੇ ਜਿਨ੍ਹਾਂ ਨੇ ਉਹ ਬੁੱਚੜਖਾਨਾ ਵੇਖਿਆ ਸੀ, ਬਿਲਕੁਲ ਜਿਹੜਾ ਘੰਟਾ ਘਰ ਅੰਗਰੇਜ਼ ਨੇ ਬਣਾਇਆ ਸੀ, ਜਿੱਥੋਂ ਅੱਜ ਕੱਲ੍ਹ ਅਸੀਂ ਅੰਦਰ ਜਾਂਦੇ ਹਾਂ ਮਾਈ ਬਾਜ਼ਾਰ 'ਚੋਂ ਹੋ ਕੇ, ਉਹਦੇ ਬਿਲਕੁਲ ਨਾਲ ਕੰਧ ਦੇ ਨਾਲ ਕੰਧ ਜਿਹੜੀ ਹੈ ਉਹ ਪ੍ਰਕਰਮਾਂ ਦੀਆਂ ਲੱਗਦੀਆਂ ਸਨ। ਅੰਗਰੇਜ਼ ਦਾ ਉੱਥੇ ਬੁੱਚੜਖਾਨਾ ਖੋਲ੍ਹ ਦੇਣਾ ਇੰਨੀ ਵੱਡੀ ਗੱਲ, ਜਾਂ ਇੰਨਾ ਉਸਨੇ ਨਿਡਰ ਹੋ ਕੇ ਜਾਂ ਇਹ ਫੈਸਲਾ ਲੈ ਲੈਣਾ, ਅਸੀਂ ਸੋਚਦੇ ਹਾਂ ਕਿ ਇਹ ਕਿਸ ਤਰ੍ਹਾਂ ਹੋ ਗਿਆ, ਕਿਉਂਕਿ ਇਹ ਪਵਿੱਤਰ ਥਾਂ ਹੈ ਸਿੱਖਾਂ ਵਾਸਤੇ, ਮੁਕੱਦਸ ਥਾਂ ਹੈ ਸਿੱਖਾਂ ਵਾਸਤੇ। ਹਿੰਦੂ ਵੱਡੀ ਗਿਣਤੀ ਦੇ ਵਿੱਚ ਇਸ ਸ਼ਹਿਰ ਵਿੱਚ ਰਹਿੰਦੇ ਸਨ, ਭਾਵੇਂ ਕਿ ਸਭ ਤੋਂ ਵੱਡੀ ਗਿਣਤੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੀ ਸੀ ਉਹ ਮੁਸਲਮਾਨਾਂ ਦੀ ਸੀ, ਪਰ ਹਿੰਦੂ ਵੀ ਬਹੁਤ ਗਿਣਤੀ ਦੇ ਵਿੱਚ ਰਹਿੰਦੇ ਸਨ, ਅਤੇ ਉਸ ਤੋਂ ਬਾਅਦ ਸਿੱਖ ਸਨ ਜਿਨ੍ਹਾਂ ਦੀ ਗਿਣਤੀ ਜਿਹੜੀ ਹੈ 10% ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਫਿਰ ਇਹ ਫੈਸਲਾ ਲੈ ਲੈਣਾ, ਇਹ ਗੱਲ ਜਿਹੜੀ ਹੈ ਹੈਰਾਨ ਕਰ ਦੇਣ ਵਾਲੀ ਹੈ। ਪਰ ਫਿਰ ਜਦੋਂ ਫੈਸਲਾ ਲੈ ਲੈਣਾ, ਉਸ ਤੋਂ ਬਾਅਦ ਉਸ ਫੈਸਲੇ 'ਤੇ ਕਿਸੇ ਨੇ ਆਵਾਜ਼ ਤੱਕ ਨਹੀਂ ਉਠਾਉਣੀ। ਸਾਡੇ ਸੂਬਾ ਸਾਹਿਬਾਨ ਰਾਜਾ ਸਿੰਘ ਤਰਾਂਡੀ ਉਹ ਵੱਖਰੇ ਵੱਖਰੇ ਬੰਦਿਆਂ ਤੱਕ ਪਹੁੰਚ ਕਰਦੇ ਨੇ, ਅੰਮ੍ਰਿਤਸਰ ਦੇ ਵਿੱਚ ਹਿੰਦੂਆਂ ਤੱਕ ਪਹੁੰਚ ਕਰਦੇ ਨੇ ਕਿ ਅਸੀਂ ਆਵਾਜ਼ ਉਠਾਈਏ, ਇਹਦੇ ਵਾਸਤੇ ਕੁਛ ਕਰੀਏ, ਬੁੱਚੜਖਾਨੇ ਵਾਸਤੇ, ਕਿ ਇਹ ਸਾਡੇ ਬਹੁਤ ਪਵਿੱਤਰ ਥਾਂ ਦੇ ਨੇੜੇ ਲੱਗਾ ਹੋਇਆ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਰ ਕੋਈ ਹਿੰਦੂ ਜਿਹੜਾ ਉਹ ਬੋਲਦਾ ਨਹੀਂ, ਕਿਉਂਕਿ ਅੰਗਰੇਜ਼ ਦਾ ਡਰ ਇਸ ਤਰ੍ਹਾਂ ਦਾ ਹੈ। ਅੰਗਰੇਜ਼ ਇਸ ਕੇਸ ਵਿੱਚ ਕੀ ਕਰਦਾ, ਅੱਗੇ ਜਾ ਕੇ ਆਪਾਂ ਇਹ ਵੀ ਗੱਲ ਜਿਹੜੀ ਹੈ ਉਹ ਉਹਦੇ ਉੱਤੇ ਵਿਚਾਰ ਕਰਾਂਗੇ। ਪਰ ਕੋਈ ਆਵਾਜ਼ ਨਹੀਂ ਉਠਾ ਕੇ ਰਾਜੀ। ਫਿਰ ਇਹ ਰਾਜਿਆਂ ਕੋਲ ਜਾਂਦਾ, ਵੱਖਰੇ ਵੱਖਰੇ ਰਿਆਸਤੀ ਰਾਜਿਆਂ ਦੇ ਕੋਲ ਜਾਂਦਾ, ਪਰ ਰਾਜੇ ਵੀ ਇਸ ਗੱਲ ਨੂੰ ਇਸ ਤਰ੍ਹਾਂ ਲੈਂਦੇ ਨੇ ਕਿ ਅੰਗਰੇਜ਼ ਜਿਹੜਾ ਹੈ ਉਹ ਬਹੁਤ ਸਖਤ ਹੈ, ਅਸੀਂ ਕੁਛ ਨਹੀਂ ਕਰ ਸਕਦੇ। ਸਿੱਖ ਰਿਆਸਤੀ ਰਾਜੇ ਇਹ ਆਵਾਜ਼ ਉਠਾ ਕੇ ਵੀ ਰਾਜੀ ਨਹੀਂ ਕਿ ਅੰਗਰੇਜ਼ ਨੇ ਇਹ ਗਲਤ ਕੀਤਾ, ਕੋਈ ਇਹ ਗੱਲ ਨਹੀਂ ਕਹਿੰਦਾ। ਜੇ ਇੱਕਾ ਦੁੱਕਾ ਹਿੰਦੂ ਜਿਹੜਾ ਵਿਰੋਧ ਕਰਦਾ ਪਿਆ ਤਾਂ ਉਹ ਵਿਰੋਧ ਸਿਰਫ ਉਹਨਾਂ ਦਾ ਇੱਥੋਂ ਤੱਕ ਸੀਮਤ ਹੈ ਕਿ ਅੰਗਰੇਜ਼ ਸਾਨੂੰ ਕੁਛ ਕਹਿ ਨਾ ਦੇਵੇ, ਅਤੇ ਉਹ ਇੱਕ ਜਿਹੜੀ ਜਿਸ ਤਰ੍ਹਾਂ ਆਪਾਂ ਕਹਿ ਦਈਏ ਇੱਕ ਰੈਲੀ ਕੱਢਦੇ ਨੇ, ਇੱਕ ਹੜਤਾਲ ਕਰਦੇ ਨੇ, ਉਹ ਇੱਕ ਸੇਫ ਜਿਹੜਾ ਹੈ ਉਹ ਉਸਨੂੰ ਕਰ ਰਹੇ ਨੇ ਸਾਰਾ ਕੁਛ, ਵੀ ਅੰਗਰੇਜ਼ ਦੀ ਕਰੋਪੀ ਨਿਗਾਹ ਜਿਹੜੀ ਹੈ ਸਾਡੇ ਵੱਲ ਨਾ ਹੋ ਜੇ। ਇੱਕ ਵਾਰੀ ਇਹ ਸਾਰਾ ਕੁਛ ਜਿਹੜਾ ਹੈ ਉਹ ਗੰਭੀਰ ਮੁੱਦੇ ਤੱਕ ਵੀ ਪਹੁੰਚਦਾ, ਪਰ ਅੰਗਰੇਜ਼ ਅਫਸਰ ਅੰਮ੍ਰਿਤਸਰ ਸਾਹਿਬ ਆਣ ਕੇ ਇਹ ਗੱਲ ਰੱਖਦੇ ਨੇ ਕਿ ਕੋਈ ਕਿਸੇ ਦੇ ਧਰਮ ਦੇ ਬਾਰੇ ਕੋਈ ਬੋਲੇਗਾ ਨਹੀਂ, ਹਰ ਇੱਕ ਨੂੰ ਆਜ਼ਾਦੀ ਹੈ, ਜੋ ਮਰਜ਼ੀ ਕੋਈ ਕਰੇ। ਇਸ ਦੇ ਨਾਲ ਮੁਸਲਮਾਨਾਂ ਨੂੰ ਉਤਸ਼ਾਹ ਮਿਲਦਾ। ਹਜੇ ਕਿ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਰਿਆਸਤਾਂ ਇਸ ਤਰ੍ਹਾਂ ਦੀਆਂ ਨੇ ਜਿੱਥੇ ਮੁਸਲਮਾਨ ਨਵਾਬ ਸਨ, ਪਰ ਉੱਥੇ ਵੀ ਇਹ ਘਟਨਾਵਾਂ ਸਾਹਮਣੇ ਨਹੀਂ ਆਉਂਦੀਆਂ, ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਨਹੀਂ। ਹੈਦਰਾਬਾਦ ਦੀ ਗੱਲ ਆਪਾਂ ਕਰ ਸਕਦੇ ਹਾਂ, ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਨਹੀਂ ਆਉਂਦੀਆਂ। ਪਰ ਇਹ ਕਿਉਂ ਲੱਗੇ ਬੁੱਚੜਖਾਨੇ, ਇਹਦੇ ਵਿੱਚ ਸਾਡੇ ਜਿਹੜੇ ਇਤਿਹਾਸਕਾਰ ਨੇ, ਵਾਰਤਕਕਾਰ ਹੈ ਭਾਈ ਸੰਤੋਖ ਸਿੰਘ, ਜਾਂ ਸਾਡਾ ਪਹਿਲਾ ਬਾਬਾ ਚੰਦਾ ਹੈ ਕਵੀ, ਉਹ ਇਹ ਦੋਵੇਂ ਹੀ ਸਪਸ਼ਟ ਨੇ ਇਸ ਗੱਲ ਦੇ ਉੱਤੇ, ਕਿਉਂਕਿ ਇਹ ਉਹ ਸਮਕਾਲੀ ਹੀ ਨੇ ਲਗਭਗ ਦੋਵੇਂ ਹੀ, ਅਤੇ ਇਹ ਸਪਸ਼ਟ ਨੇ ਇਸ ਗੱਲ ਦੇ ਉੱਤੇ ਕਿ ਇਹ ਮੁਸਲਮਾਨਾਂ ਵੱਲੋਂ ਲਾਏ ਗਏ ਨਹੀਂ। ਉਹ ਬਾਬਾ ਚੰਦਾ ਤਾਂ ਕਹਿੰਦਾ ਇਹ ਮਲੇਸ਼ ਨੰਦਨੋਂ ਆਏ, ਇਹਨਾਂ ਬੁੱਚੜਖਾਨੇ ਲਾਏ। ਭਾਈ ਸੰਤੋਖ ਸਿੰਘ ਕਹਿੰਦਾ ਕਿ ਇਹਨਾਂ ਲੰਡਨ ਤੋਂ ਆ ਕੇ ਇਹਨਾਂ ਨੇ, ਅੰਗਰੇਜ਼ਾਂ ਨੇ ਇਹ ਸਾਡੇ ਬੁੱਚੜਖਾਨੇ ਲਾ ਦਿੱਤੇ। ਫਿਰ ਅਸੀਂ ਜੰਗਨਾਮੇ ਦਾ ਕਵੀ ਜਿਹੜਾ ਸ਼ਾਹ ਮੁਹੰਮਦ ਹੈ, ਉਹ ਇਸ ਸਾਰੀ ਸੀਣ ਨੂੰ ਇਹ ਪਹਿਲਾਂ ਹੀ ਬਿਆਨ ਕਰ ਚੁੱਕਿਆ ਕਿ ਇਹ ਜੋ ਕੁਛ ਵੀ ਸੁਸਾਇਟੀ ਦੇ ਵਿੱਚ ਹੋ ਰਿਹਾ ਇਹ ਅੰਗਰੇਜ਼ ਦਾ ਕੀਤਾ ਕਰਾਇਆ ਹੈ। ਅਤੇ ਉਹ ਇਸ ਗੱਲ ਨੂੰ ਕਹਿੰਦਾ ਰਾਜੀ ਬਹੁਤ ਰਹਿੰਦੇ, ਮੁਸਲਮਾਨ ਹਿੰਦੂ ਕਦੇ ਨਹੀਂ ਸੀ ਕੋਈ ਆਫਾਤ ਆਈ, ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਕਦੇ ਨਹੀਂ ਸੀ ਤੀਸਰੀ ਜਾਤ ਆਈ। ਉਹ ਇਹ ਗੱਲ ਲਿਖ ਕੇ ਸਪਸ਼ਟ ਕਰ ਦਿੰਦਾ ਕਿ ਇਹ ਜਿਹੜੀਆਂ ਦੋ ਸਾਡੇ ਆਪਸੀ ਜਿਹੜੇ ਰਿਸ਼ਤੇ ਸਨ, ਭਾਈਚਾਰਾ ਸੀ ਜਿਹੜਾ, ਉਹਦੇ ਵਿੱਚ ਦੁਫੇੜ ਪਾਉਣ ਵਾਲਾ ਜਾਂ ਉਹਦੇ ਵਿੱਚ ਫਾਟਕ ਪਾਉਣ ਵਾਲਾ ਜਿਹੜਾ ਉਹ ਤੀਸਰੀ ਜਾਤ ਭਾਵ ਅੰਗਰੇਜ਼ ਜਿਹੜਾ ਈਸਾਈ ਮਤ ਨਾਲ ਸੰਬੰਧਿਤ ਉਹ ਅੰਗਰੇਜ਼ ਆਉਂਦਾ। ਅੰਗਰੇਜ਼ ਬੁੱਚੜਖਾਨਿਆਂ ਦੇ ਲਾਇਸੈਂਸ ਜਿੱਥੇ ਵੰਡਦਾ ਉੱਥੇ ਮੁਸਲਮਾਨਾਂ ਨੂੰ ਉਤਸ਼ਾਹ ਕਰਦਾ ਕਿ ਤਗੜੇ ਹੋ ਜਾਓ, ਕੋਈ ਗੱਲ ਨਹੀਂ, ਤੁਹਾਨੂੰ ਕੋਈ ਵਾਹ ਵੱਲ ਵੀ ਨਹੀਂ ਵੇਖ ਸਕਦਾ। ਮੁਸਲਮਾਨ ਜੇ ਸਪਸ਼ਟ ਹੋ ਕੇ ਉਸ ਸਮੇਂ ਦੀਆਂ ਅਖਬਾਰਾਂ ਦੇ ਵਿੱਚ ਇਹ ਬਿਆਨ ਦਿੰਦੇ ਨੇ ਕਿ ਯਾਦ ਰੱਖਿਓ 60,000 ਤੋਂ ਵੱਧ ਗਿਣਤੀ ਹੈ ਸਾਡੀ ਅੰਮ੍ਰਿਤਸਰ ਦੇ ਵਿੱਚ, ਉਹ ਸਾਫ ਤੌਰ ਦੇ ਉੱਤੇ ਇਹ ਬਿਆਨ ਉਹਨਾਂ ਦੇ ਅਖਬਾਰਾਂ 'ਚ ਛਪਦੇ ਨੇ ਕਿ 60,000 ਤੋਂ ਵੱਧ ਗਿਣਤੀ ਹੈ, ਜੇ ਕੋਈ ਬੋਲਿਆ ਤਾਂ ਅਸੀਂ ਵੀ ਬੋਲਾਂਗੇ, ਫਿਰ ਅਸੀਂ ਵੀ ਦੱਸਾਂਗੇ ਕਿ ਕਿਸ ਤਰ੍ਹਾਂ ਸਾਡੇ ਖਿਲਾਫ ਕੋਈ ਬੋਲਦਾ। ਕੋਈ ਜਦੋਂ ਹਿੱਲਦਾ ਵੀ ਨਹੀਂ ਪਿਆ, ਕੋਈ ਇਸ ਬਾਰੇ ਸੋਚਦਾ ਵੀ ਨਹੀਂ ਪਿਆ ਕਿ ਇਹ ਬੁੱਚੜਖਾਨਾ ਬੰਦ ਕਰਾਉਣਾ ਜਾਂ ਇਸ ਨੂੰ ਰੋਕਣਾ, ਅੰਗਰੇਜ਼ ਦੀ ਇਸ ਬਣਾਈ ਹੋਈ ਇਹ ਜੇ ਜੋ ਕੁਛ ਹੈ ਇਸ ਸਿਸਟਮ ਨੂੰ ਚੈਲੰਜ ਕਰਨਾ, ਉਹ ਕੋਈ ਸੋਚਦਾ ਵੀ ਨਹੀਂ ਪਿਆ। ਉਸ ਸਮੇਂ ਨਾਮਧਾਰੀ ਸਿੰਘ ਜਿਹੜੇ ਨੇ ਉਹ ਉੱਠਦੇ ਨੇ, ਉਹਨਾਂ ਦੀ ਗਿਣਤੀ ਅੰਮ੍ਰਿਤਸਰ ਦੇ ਵਿੱਚ ਬਹੁਤੀ ਨਹੀਂ। ਜੇ ਤਾਂ ਅਸੀਂ ਇਤਿਹਾਸਿਕ ਪੱਖ ਤੋਂ ਡਾਕੂਮੈਂਟਸ ਵੇਖੀਏ ਤਾਂ ਜਿਹੜੇ ਆਪਾਂ ਨੂੰ ਨਾਮਧਾਰੀ ਘਰ ਲੱਭਦੇ ਨੇ ਅੰਮ੍ਰਿਤਸਰ ਦੇ ਵਿੱਚ, ਉਹ 7-8 ਤੋਂ ਵੱਧ ਨੇਗੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ, ਅਤੇ ਉਸ ਤੋਂ ਬਾਅਦ ਨੇੜੇ ਤੇੜੇ ਦੇ ਨਗਰਾਂ ਦੇ ਵਿੱਚ ਨਾਮਧਾਰੀ ਸਿੰਘ ਹੈਗੇ ਨੇ। ਇਹ ਗਿਣਤੀ ਆਟੇ ਦੇ ਵਿੱਚ ਲੂਣ ਦੇ ਬਰਾਬਰ ਹੈ। ਪਰ ਇਹਨਾਂ ਸਿੰਘਾਂ ਨੂੰ ਜਦੋਂ ਉਹ ਇਸ਼ਨਾਨ ਕਰਨ ਆਉਂਦੇ ਨੇ, ਜਦੋਂ ਆਪਣੇ ਉਸ ਧਾਰਮਿਕ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ, ਤਾਂ ਇੱਕ ਮਨ ਦੇ ਵਿੱਚ ਇਹ ਗੱਲ ਹੈ ਕਿ ਜੇ ਜੀਵ ਹੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਫਿਰ ਹਰਾਮ ਹੈ ਜੇ ਸਾਡੀ ਜਿਉਂਦਿਆਂ ਹੀ ਸਾਡੀ ਪਤ ਸਾਡੇ ਘਰਾਂ ਦੇ ਵਿੱਚ ਹੀ ਇਹ ਕੁਛ ਹੋਣਾ। ਅੰਮ੍ਰਿਤਸਰ ਦੇ ਵਿੱਚ ਫੇਰੀ ਲਾਉਣ ਵਾਲੇ ਮੁਸਲਮਾਨ ਗਊ ਦਾ ਮਾਸ ਵਾਜਾਂ ਮਾਰ ਮਾਰ ਕੇ ਵੇਚਦੇ ਰਹੇ, ਪਰ ਕਿਸੇ ਨੇ ਆਵਾਜ਼ ਤੱਕ ਨਹੀਂ ਉਠਾਈ। ਅੱਜ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ, ਉਂਗਲਾਂ 'ਤੇ ਚਿਚੀਆਂ 'ਤੇ ਖੂਨ ਲਾ ਕੇ ਸ਼ਹੀਦ ਵੀ ਐਲਾਨੇ ਜਾਂਦੇ ਨੇ ਸਮਾਜ ਦੇ ਵਿੱਚ, ਪਰ ਉਹਨਾਂ ਲੋਕਾਂ ਦਾ ਜੀਵਨ ਕੁਛ ਹੋਰ ਤਰ੍ਹਾਂ ਦਾ ਸੀ। ਉਹਨਾਂ ਨੇ ਤਿਆਰੀ ਕੀਤੀ ਕਿ ਆਪਾਂ ਇਸ ਨੂੰ ਰੋਕਣਾ ਹੈ। ਤਿਆਰੀ ਦੇ ਵਿੱਚ ਜਿਹੜੇ ਬੰਦੇ ਸਨ ਉਹਨਾਂ ਦੀ ਇੱਕ ਵੱਡੀ ਫਰਿਸ਼ਤ ਹੈ, ਵੱਡੀ ਲਿਸਟ ਹੈ ਜਿਨ੍ਹਾਂ ਦਾ ਨਾਮ ਲਿਆ ਜਾ ਸਕਦਾ, ਜਿਹਦੇ ਵਿੱਚ ਸੂਬਾ ਰਾਜਾ ਸਿੰਘ ਤਰਾਂਡੀ ਨੇ, ਜਿਹਦੇ ਵਿੱਚ ਲਹਿਣਾ ਸਿੰਘ ਹੈ, ਦੋ ਲਹਿਣਾ ਸਿੰਘ ਨੇ, ਇੱਕ ਲਹਿਣਾ ਸਿੰਘ ਤਰਖਾਣ, ਇੱਕ ਲਹਿਣਾ ਸਿੰਘ ਜੱਟ, ਇਹ ਦੋ ਲਹਿਣਾ ਸਿੰਘ ਨੇ ਇਸ ਸਾਕੇ ਦੇ ਵਿੱਚ, ਇੱਕ ਫਤਿਹ ਸਿੰਘ ਪਾਟੜਾ ਹੈ, ਇੱਕ ਹਾਕਮ ਸਿੰਘ ਮੌੜ ਹੈ, ਬ੍ਰਾਹਮਣ ਹੈ। ਇਹ ਬੰਦੇ ਜਿਹੜੇ ਨੇ ਇਹ ਤਿਆਰ ਹੁੰਦੇ ਨੇ। ਬੀਲਾ ਸਿੰਘ ਨਾਰਲੀ ਹੈ, ਨਿਹਾਲ ਸਿੰਘ ਦਾ ਪੁੱਤਰ, ਇਹ ਵੀ ਇਹਦੇ ਵਿੱਚ ਸਾਕੇ ਦੇ ਵਿੱਚ ਹੈ। ਇਸ ਤੋਂ ਬਿਨਾਂ ਭਗਵਾਨ ਸਿੰਘ ਅਡਬੰਗੀ ਦਾ ਨਾਮ ਲਿਆ ਜਾਂਦਾ, ਜਵਾਹਰ ਸਿੰਘ ਦਾ ਨਾਮ ਲਿਆ ਜਾਂਦਾ, ਖੁਸ਼ਹਾਲ ਸਿੰਘ ਦਾ ਨਾਮ ਲਿਆ ਜਾਂਦਾ। ਇਹ ਬੰਦੇ ਕੁਛ ਜਿਹੜੇ ਮੀਟਿੰਗਾਂ ਕਰਦੇ ਪਏ ਨੇ, ਜਿਹਨੇ ਗੁਪਤ ਰੂਪ ਦੇ ਵਿੱਚ ਇਹ ਜਿਹੜੀਆਂ ਤਿਆਰੀਆਂ ਨੇ ਇਹ ਫਤਿਹ ਸਿੰਘ ਪਾਟੜਾ ਦੀ ਦੁਕਾਨ 'ਤੇ ਹੋ ਰਹੀਆਂ ਨੇ ਜਾਂ ਲਹਿਣਾ ਸਿੰਘ ਦੀ ਦੁਕਾਨ ਦੇ ਉੱਤੇ ਹੋ ਰਹੀਆਂ ਨੇ। ਇਹ ਦੁਕਾਨਾਂ ਕਚਹਿਰੀ ਦੇ ਨੇੜੇ ਨੇ, ਪੁਰਾਣੀ ਕਚਹਿਰੀ ਦੇ। ਇਹ ਉੱਥੇ ਜਿਹੜੀ ਹੈ ਉਹ ਤਿਆਰੀ ਹੋ ਰਹੀ ਹੈ। ਤਿਆਰੀ ਤੋਂ ਬਾਅਦ ਇਹਨਾਂ ਨੇ ਦੋ ਵਾਰੀ ਇੱਕ ਅਸਫਲ ਯਤਨ ਵੀ ਕੀਤਾ। ਇਹ ਰਾਤ ਨੂੰ ਜਦੋਂ ਆਣ ਕੇ ਮਿਲਦੇ ਨੇ, ਜਿੱਥੇ ਅੱਜ ਕੱਲ੍ਹ ਖਾਲਸਾ ਕਾਲਜ ਹੈ, ਇਹ ਥਾਂ ਵਿਰਾਨ ਪਈ ਸੀ, ਇੱਥੇ ਕੁਛ ਇੱਕ ਭੱਠਾ ਸੀ ਮੀਆਂ ਮੁਹੰਮਦ ਨਾਂ ਕਰਕੇ ਆਉਂਦਾ, ਇੱਕ ਬਾਗ ਸੀ ਉਹ ਜਗ੍ਹਾ ਆਉਂਦੀ ਹੈ, ਉੱਥੇ ਰਾਤ ਨੂੰ ਮਿਲਦੇ ਵੀ ਨੇ, ਉੱਥੇ ਰਾਤ ਨੂੰ ਇਹ ਸਲਾਹ ਮਸ਼ਵਰਾ ਵੀ ਕਰਦੇ ਨੇ ਕਿ ਆਪਾਂ ਕੁਛ ਕਰੀਏ। ਪਰ ਦੋ ਤਿੰਨ ਵਾਰੀ ਇਹਨਾਂ ਦਾ ਯਤਨ ਜਿਹੜਾ ਹੈ ਅਸਫਲ ਹੁੰਦਾ। ਸਾਰਾ ਕੁਛ ਪਲੈਨਿੰਗ ਦੇ ਵਿੱਚ ਹੈ, ਯਾਦ ਰੱਖਿਓ। ਇਹਨਾਂ ਨੇ ਇੰਨੀ ਜ਼ਬਰਦਸਤ ਪਲੈਨਿੰਗ ਕੀਤੀ ਕਿਉਂਕਿ ਇਹਨਾਂ ਨੂੰ ਵੀ ਪਤਾ ਸੀ ਕਿ ਕੱਲ੍ਹ ਨੂੰ ਜਦੋਂ ਇਨਕੁਆਇਰੀਆਂ ਬੈਠਣੀਆਂ ਨੇ, ਕੱਲ੍ਹ ਨੂੰ ਜਦੋਂ ਤਫਤੀਸ਼ਾਂ ਹੋਣੀਆਂ ਨੇ, ਕੱਲ੍ਹ ਨੂੰ ਜਦੋਂ ਅੰਗਰੇਜ਼ ਅਫਸਰ ਪਾਣੀ ਵੀ ਫੂਕ ਫੂਕ ਕੇ ਪੀਣਗੇ ਤਾਂ ਬਹੁਤ ਸਾਰਾ ਕੁਛ ਜਿਹੜਾ ਹੈ ਉਹ ਸਾਹਮਣੇ ਹੋਣਾ। ਪਰ ਇਹਨਾਂ ਨੇ ਉਸ ਦੀ ਤਿਆਰੀ ਕਿੰਨੀ ਜ਼ਬਰਦਸਤ ਕੀਤੀ ਹੈ, ਹੈਰਾਨੀ ਹੋ ਜਾਂਦੀ ਹੈ। ਉਹ ਸਾਰੇ ਡਾਕੂਮੈਂਟਸਾਂ ਨੂੰ ਪੜ੍ਹਦਿਆਂ ਹੋਇਆਂ, ਉਸ ਸਾਰੇ ਸਾਕੇ ਨੂੰ ਪੜ੍ਹਦਿਆਂ ਹੋਇਆਂ ਕਿ ਇਹਨਾਂ ਦੀ ਤਿਆਰੀ ਇੰਨੀ ਵੱਡੀ ਸੀ ਕਿ ਜਦੋਂ ਇਹ ਇਸ ਸਾਕੇ ਨੂੰ 14-15 ਦੀ ਜੂਨ ਦੀ ਰਾਤ ਨੂੰ ਇਹ ਸਾਕਾ ਨੂੰ ਵਾਰਦਾਤ ਕਰਦੇ ਨੇ। ਵਾਰਦਾਤ ਕਰਨ ਤੋਂ ਬਾਅਦ ਲਾਲ ਸਿੰਘ ਜਿਹੜਾ ਹੈ ਸਿਪਾਹੀ, ਉਹ ਪੁਲਿਸ ਲਾਈਨ ਦੇ ਵਿੱਚੋਂ ਇਹਨਾਂ ਨੂੰ ਤਲਵਾਰਾਂ ਲਿਆ ਕੇ ਦਿੰਦਾ, ਕੁਛ ਘਰੇਲੂ ਹਥਿਆਰ ਜਿਵੇਂ ਸਫਾ ਜੰਗ ਵਗੈਰਾ, ਗੰਡਾਸੇ, ਇਹ ਇਹਨਾਂ ਦੇ ਕੋਲ ਨੇ। ਇਸ ਨੂੰ ਕਾਰਵਾਈ ਨੂੰ ਕਰਨ ਤੋਂ ਬਾਅਦ, ਕਿਉਂਕਿ ਬਹੁਤ ਨੇੜੇ ਅੰਗਰੇਜ਼ ਉਹਨਾਂ ਬੁੱਚੜਖਾਨਿਆਂ ਦੇ ਅੱਗੇ ਚੌਂਕੀਆਂ ਬਿਠਾ ਕੇ ਬੈਠੇ ਹੋਏ ਨੇ, ਚੌਂਕੀਆਂ ਪਾ ਕੇ ਬੈਠੇ ਹੋਏ ਨੇ ਕਿ ਕੋਈ ਇਹਨਾਂ ਦੇ ਵੱਲ ਉਂਗਲ ਵੀ ਨਾ ਚੁੱਕੇ। ਅਤੇ ਉਹਨਾਂ ਸਿੰਘਾਂ ਨੇ ਇਹ ਕਾਰਨਾਮਾ ਕਰਨਾ। ਅਤੇ ਉਹ ਜਦੋਂ ਰਾਤ ਨੂੰ ਇਹ ਕਾਰਨਾਮਾ ਕਰਦੇ ਨੇ, ਇਸ ਕਾਰਨਾਮਾ ਕਰਨ ਤੋਂ ਬਾਅਦ ਉੱਥੇ ਇੱਕ ਚੱਕਰ ਅਤੇ ਇੱਕ ਨੀਲੀ ਦਸਤਾਰ ਸੁੱਟ ਆਉਂਦੇ ਨੇ, ਸਾਰੀ ਦੀ ਸਾਰਾ ਕੇਸ ਜਿਹੜਾ ਹੈ ਉਸ ਦਾ ਵੇ ਬਦਲ ਦਿੰਦੇ ਨੇ। ਫਿਰ ਇੱਥੇ ਤੱਕ ਬਸ ਨਹੀਂ, ਜਿਸ ਦਿਨ ਇਹਨਾਂ ਨੇ ਇਹ ਕੰਮ ਕੀਤਾ, ਮਫਰੂਰ ਹੋ ਜਾਂਦੇ ਨੇ, ਭੱਜ ਜਾਂਦੇ ਨੇ ਇਹ ਕੰਮ ਕਰਕੇ, ਬੁੱਚੜ ਵੱਢ ਕੇ। ਇਹ ਬੜੀ ਵੱਡੀ ਕਾਰਵਾਈ ਸੀ, ਹਿੰਦੂ ਲੋਕ ਖੁਸ਼ ਹੁੰਦੇ ਨੇ, ਬਹੁਤ ਸਾਰੇ ਸਿੱਖ ਖੁਸ਼ ਹੁੰਦੇ ਨੇ ਕਿ ਇਹ ਕੰਮ ਹੋ ਗਿਆ। ਪਰ ਕੋਈ ਉੱਚੀ ਆਵਾਜ਼ ਦੇ ਵਿੱਚ ਆਪਣੀ ਖੁਸ਼ੀ ਵੀ ਜ਼ਾਹਰ ਨਹੀਂ ਕਰ ਸਕਦਾ, ਪਰ ਅੰਦਰੋਂ ਅੰਦਰੀ ਇਹ ਖੁਸ਼ੀ ਹੈ ਵੀ ਭਾਵੇਂ ਕਿਸੇ ਨੇ ਵੀ ਕੀਤਾ ਪਰ ਚੰਗਾ ਹੋ ਗਿਆ, ਕੋਈ ਵੀ ਕਰ ਗਿਆ। ਆਪਣੇ ਅੰਦਰੋਂ ਦੁਆਵਾਂ ਦਿੰਦੇ ਨੇ ਵੀ ਕਰਨ ਵਾਲਿਓ, ਤੁਹਾਨੂੰ ਜਿਹੜਾ ਰਾਮ ਹੈ, ਜਿਹੜਾ ਕ੍ਰਿਸ਼ਨ ਹੈ, ਉਹ ਤੁਹਾਨੂੰ ਜ਼ਿੰਦਗੀ ਦੇਵੇ। ਉਹਨਾਂ ਦੇ ਅੰਦਰੋਂ ਇਹ ਦੁਆਵਾਂ ਉੱਠਦੀਆਂ ਨੇ, ਭਾਵੇਂ ਕਿਸੇ ਨੇ ਵੀ ਕੀਤਾ, ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ। ਇਹ ਕਾਰਨਾਮਾ ਕਰਕੇ ਸਿੰਘ ਜਿਹੜੇ ਨੇ ਉਹ ਵੱਖਰੇ ਵੱਖਰੇ ਥਾਵਾਂ ਨੂੰ ਜਿਹੜੇ ਨੇ ਉਹ ਚਲੇ ਜਾਂਦੇ ਨੇ। ਹੁਣ ਕਾਰਵਾਈ ਤੋਂ ਬਾਅਦ ਜਿਹੜੀਆਂ ਤਵਦੀਸ਼ਾਂ ਹੁੰਦੀਆਂ ਨੇ, ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਦਾ ਜਿਹੜਾ ਕਮਿਸ਼ਨਰ ਹੈ ਉਹ ਉਸ ਸਮੇਂ ਡਲਹੌਜ਼ੀ ਸੀ। 14 ਨੂੰ ਇਹ ਕੰਮ ਹੁੰਦਾ, 18 ਨੂੰ ਉਹ ਅੰਮ੍ਰਿਤਸਰ ਆਉਂਦਾ। ਉਸ ਤੋਂ ਪਹਿਲਾਂ ਕਰਨਲ ਵੇਲੀ ਅਤੇ ਇੱਕ ਹੋਰ ਔਫਿਸਰ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਵਿੱਚ ਇਹ ਤਫਦੀਸ਼ ਕਰਨ ਵਾਸਤੇ ਆ ਜਾਂਦੇ ਨੇ। ਉਹਨਾਂ ਦੇ ਹੱਥ ਜੋ ਕੁਛ ਲੱਗਦਾ ਉਹ ਸਿਰਫ ਇੱਕ ਕਾਗਜ਼ਾਂ ਦੀ ਪੂਰਤੀ ਸੀ, ਹੋਰ ਕੁਛ ਨਹੀਂ ਸੀ। ਅਤੇ ਜਦੋਂ ਵਾਪਸ ਕਮਿਸ਼ਨਰ ਆਉਂਦਾ ਤਾਂ ਉਹ ਵੇਖਦਾ ਕਿ ਹਜੇ ਤੱਕ ਵੀ ਇਹਨਾਂ ਨੂੰ ਇੱਕ ਵੀ ਗੱਲ ਦਾ ਨਹੀਂ ਪਤਾ ਲੱਗਾ ਕਿ ਗੱਲ ਹੋਈ ਕੀ ਹੈ, ਰਾਤ ਵਾਪਰਿਆ ਕੀ। ਉਹ ਸਾਰੀ ਰਾਤ ਇਹ ਹਮਲਾ ਚੱਲਦਾ ਰਿਹਾ, ਸ਼ਹਿਰ ਦੇ ਵਿੱਚ ਕੰਮ ਹੋਇਆ ਇਹ, ਐਡਾ ਵੱਡਾ ਕਾਰਵਾਈ ਅਤੇ ਪਤਾ ਕਿਸੇ ਨੂੰ ਵੀ ਨਹੀਂ ਕਿ ਹੋਇਆ ਕੀ ਹੈ। ਉਹ ਜਲੰਧਰ ਤੋਂ ਸੁਪਰਡੈਂਟ ਜਿਹੜਾ ਸੀ ਮਿਸਟਰ ਕ੍ਰਿਸਟੀ, ਉਹਨੂੰ ਸੱਦਦੇ ਨੇ। ਬੜਾ ਲਾਇਕ ਅੰਗਰੇਜ਼ ਇਹਨੂੰ ਸਮਝਦੇ ਨੇ, ਬੜਾ ਵੱਡਾ ਜਸੂਸ ਹੈ, ਬੜਾ ਲਾਇਕ ਉਹਨਾਂ ਦਾ ਔਫਿਸਰ ਹੈ। ਉਹਨੂੰ ਸੱਦਿਆ ਜਾਂਦਾ ਕਿ ਤੂੰ ਇਹ ਸਾਰੀ ਕਾਰਵਾਈ ਤੂੰ ਦੱਸਣਾ ਕਿ ਕਿਸ ਤਰ੍ਹਾਂ ਅਤੇ ਕੀ ਚਾਹੀਦਾ, ਟੂਲ ਕੀ ਨੇ ਚਾਹੀਦੇ ਨੇ ਤੈਨੂੰ, ਉਹ ਸਾਰਾ ਕੁਛ ਜਿਹੜਾ ਉਹ ਤੈਨੂੰ ਪ੍ਰੋਵਾਈਡ ਕੀਤਾ ਜਾਏਗਾ। ਉਹਦੇ ਵਿੱਚ ਉਹ ਜਿਹੜੇ ਬੰਦੇ 13 ਬੰਦੇ ਆਪਣੇ ਨਾਲ ਲੈ ਕੇ ਆਉਂਦਾ ਪੁਲਿਸ ਵਾਲੇ, ਉਹ ਹੁਸ਼ਿਆਰਪੁਰ ਦੇ ਨੇ। ਉਹ ਅੰਮ੍ਰਿਤਸਰ ਦੀ ਪੁਲਿਸ ਨੂੰ ਕਹਿੰਦਾ, ਇਹਨਾਂ ਨੂੰ ਆਉਂਦਾ ਕਹਿੰਦਾ ਸਾਈਡ 'ਤੇ ਹੋ ਜਾਓ, ਕਿਉਂਕਿ ਇਹ ਕਾਰਵਾਈ ਰੋਕਣਗੇ, ਇਹ ਕਾਰਵਾਈ ਖਰਾਬ ਕਰਨਗੇ। ਇਸ ਕਰਕੇ ਉਹ ਆਪਣੇ ਬੰਦੇ ਨਾਲ ਲੈ ਕੇ ਆਉਂਦਾ ਇਸ ਸਾਰੀ ਤਫਤੀਸ਼ ਕਰਨ ਵਾਸਤੇ। ਅਤੇ ਤਬਦੀਸ਼ 'ਚ ਪਹਿਲਾ ਨਾਮ ਜਿਹੜੀ ਪਹਿਲੇ 8 ਦਿਨ ਜਾਂ 9 ਦਿਨ 9ਵੇਂ ਦਿਨ ਇਹ ਬੰਦਾ ਜਿਹੜਾ ਆਉਂਦਾ ਆਣ ਕੇ ਚਾਰਜ ਲੈਂਦਾ 9 ਦਿਨ ਪਹਿਲਾਂ ਜਿਹੜੀ ਤਬਦੀਸ਼ ਹੋਈ ਉਹਦੇ ਵਿੱਚ ਇੱਕ ਨਾਮ ਆ ਜਾਂਦਾ ਉਹ ਸੀ ਹੀਰਾ ਸਿੰਘ ਭਾਟੜਾ ਦਾ ਜਿਹੜਾ ਇਸ ਸਾਕੇ ਦੇ ਵਿੱਚ ਫਤਿਹ ਸਿੰਘ ਭਾਟੜਾ ਹੈ ਉਹਦਾ ਸਾਲਾ ਹੈ ਹੀਰਾ ਸਿੰਘ ਭਾਟੜਾ ਉਹਦਾ ਨਾਮ ਇਸ ਕਰਕੇ ਆ ਜਾਂਦਾ ਕਿ ਉਹ ਰੇਕੀ ਕਰਦਾ ਹੋਇਆ ਕਿਉਂਕਿ ਇੱਕ ਪਲੈਨਿੰਗ ਸੀ ਉਹਨਾਂ ਦੀ ਬੜੀ ਵੱਡੀ ਉਹ ਰੇਕੀ ਕਰਦਾ ਹੋਇਆ ਕਈ ਗੇੜੇ ਉਹ ਪੁਲਿਸ ਚੌਂਕੀ ਦੇ ਲਾਉਂਦਾ ਬੁੱਚੜਖਾਨੇ ਦੇ ਲਾਉਂਦਾ ਅਤੇ ਉਹਦੇ ਵਿੱਚ ਉਹ ਸ਼ੱਕ ਦੇ ਵਿੱਚ ਵੀ ਉਹ ਬੰਦਾ ਬੜੇ ਗੇੜੇ ਮਾਰ ਕੇ ਗਿਆ ਇਹਨਾਂ ਦਿਨਾਂ ਦੇ ਵਿੱਚ ਇਸ ਕਰਕੇ ਉਹਦਾ ਨਾਮ ਆਉਂਦਾ ਸਭ ਤੋਂ ਪਹਿਲਾਂ ਕ੍ਰਿਸ਼ਟੀ ਜਿਹੜਾ ਹੀਰਾ ਸਿੰਘ ਭਾਟੜਾ ਨੂੰ ਚੁੱਕਦਾ ਹੀਰਾ ਸਿੰਘ ਭਾਟੜਾ ਇਸ ਕੇਸ ਦਾ ਐਸਾ ਕਰੈਕਟਰ ਹੈ ਜਿਹਨੂੰ ਸਾਰਾ ਪਤਾ ਸੀ ਕਿ ਕੀ ਹੋਇਆ ਕਿਹਨਾਂ ਨੇ ਕੀਤਾ ਪਰ ਉਸ ਬੰਦੇ ਦੀ ਚਲਾਕੀ ਵੇਖੋ ਉਸ ਬੰਦੇ ਦਾ ਇਸ ਮੂਵਮੈਂਟ ਦੇ ਵਿੱਚ ਇੰਝ ਕਹਿ ਸਕਦੇ ਹਾਂ ਕਿ ਉਹਦਾ ਯੋਗਦਾਨ ਵੇਖੋ ਕਿ ਉਹ ਸਾਰਾ ਵੇ ਹੀ ਬਦਲ ਦਿੰਦਾ ਇਨਕੁਆਇਰੀ ਦਾ ਸਾਰਾ ਵੇ ਬਦਲ ਦਿੰਦਾ ਉਸ ਬੰਦੇ ਨੂੰ ਸਾਰਾ ਪਤਾ ਸੀ ਕਿਹੜੇ ਕਿਹੜੇ ਬੰਦੇ ਕਿਉਂਕਿ ਉਹ ਉਸ ਦੇ ਵਿੱਚ ਜਦੋਂ ਪਲੈਨਿੰਗਾਂ ਹੋ ਰਹੀਆਂ ਨੇ ਉਹਦੇ ਵਿੱਚ ਰੇਕੀ ਉਹ ਕਰਦਾ ਪਿਆ ਵੀ ਕਿੰਨੇ ਬੰਦੇ ਬੁੱਚੜਖਾਨੇ ਵਿੱਚ ਨੇ ਕਿੰਨੇ ਬੰਦੇ ਚੌਂਕੀ ਦੇ ਵਿੱਚ ਨੇ ਕਿਹਨਾਂ ਨਾਲ ਸਾਨੂੰ ਲੜਨਾ ਪਵੇਗਾ ਕਿਹੜੇ ਬੰਦੇ ਉਸ ਸਮੇਂ ਉੱਠਣਗੇ ਉਹ ਸਾਰਾ ਕੁਛ ਉਹਨੇ ਵੇਖਿਆ ਸੀ ਅਤੇ ਇਸੇ ਕਰਕੇ ਉਹਦਾ ਨਾਮ ਆ ਗਿਆ ਉਹ ਇੱਕ ਆਇਆ ਨਾਮ ਦਾ ਬੰਦਾ ਉਹਦਾ ਨਾਂ ਲੈ ਦਿੰਦਾ ਜਦੋਂ ਹੀਰਾ ਸਿੰਘ ਭਾਟੜਾ ਦੇ ਉੱਤੇ ਕ੍ਰਿਸ਼ਟੀ ਜਿਹੜਾ ਉਹ ਸਖਤੀ ਕਰਦਾ ਸਖਤੀ ਇੰਨੀ ਜ਼ਿਆਦਾ ਕਰਦਾ ਉਹ ਕਹਿੰਦਾ ਕਿ ਮੈਂ ਵਾਅਦਾ ਮੁਆਫ ਬਣ ਜਾਂਦਾ ਮੈਂ ਦੱਸ ਦਿੰਦਾ ਵੀ ਕਿਹੜਾ ਬੰਦੇ ਨੇ ਹੁਣ ਦੂਸਰੇ ਬੰਨੇ ਫਤਿਹ ਸਿੰਘ ਭਾਟੜਾ ਜਿਹੜਾ ਉਹਦਾ ਜੀਜਾ ਹੈ ਉਹ ਉੱਧਰਲੇ ਬੰਨੇ ਜਿਹੜੀ ਹੈ ਉਹ ਕਾਰਵਾਈ ਜਾਣ ਹੀ ਨਹੀਂ ਦਿੰਦਾ ਉਹ ਇੱਕ ਬੰਦੇ ਦਾ ਨਾਮ ਹੋਰ ਅੰਮ੍ਰਿਤਸਰ ਦੇ ਵਿੱਚੋਂ ਲੈਂਦਾ ਜਿਹਦਾ ਨਾਂ ਆਇਆ ਆਉਂਦਾ ਉਹ ਵੀ ਬੁਲਾ ਲਿਆ ਜਾਂਦਾ ਉਹਦੇ 'ਤੇ ਤਸ਼ੱਦਦ ਢਾਇਆ ਜਾਂਦਾ ਤਸ਼ੱਦਦ ਐਡਾ ਵੱਡਾ ਹੈ ਕਿ ਉਹਨਾਂ ਬੰਦਿਆਂ ਨੇ ਮੌਤ ਕਬੂਲ ਕਰਨੀ ਚਾਹੀ ਉਸ ਤਸ਼ੱਦਦ ਤੋਂ ਅਣਮਨੁੱਖੀ ਤਸੀਹੇ ਜਿਹੜੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਉਹ ਇੰਨੇ ਜ਼ਬਰਦਸਤ ਨੇ ਕਿ ਸਾਰਾ ਦਿਨ ਕੁੱਟਦੇ ਨੇ ਸਾਰਾ ਦਿਨ ਪੁਲਿਸ ਜਿਹੜੀ ਹੈ ਸਖਤੀ ਕਰਦੀ ਹੈ ਅਤੇ ਰਾਤ ਨੂੰ ਜਿੱਥੇ ਉਹਨਾਂ ਦਾ ਕਮਰਾ ਉਹਦੇ ਵਿੱਚ ਮਿਰਚਾਂ ਦੀ ਜਿਹੜੀ ਹੈ ਧੂਣੀ ਲਾ ਦਿੱਤੀ ਜਾਂਦੀ ਹੈ ਕਿ ਇਹ ਕਿਸੇ ਪਲ ਵੀ ਜਿਹੜਾ ਹੈ ਚੈਨ ਨਾਲ ਬਹਿ ਨਾ ਸਕਣ ਉਹ ਬੰਦੇ ਜ਼ਿੰਦਗੀ ਤੋਂ ਤੰਗ ਆ ਜਾਂਦੇ ਨੇ ਕਿ ਮੌਤ ਜਿਹੜੀ ਹੈ ਕਬੂਲ ਕਰ ਲਓ ਦੂਜਾ ਗੱਲ ਇਹ ਵੀ ਹੈ ਕਿ ਅੰਦਰੋਂ ਅੰਦਰੀ ਸਾਰੇ ਲੋਕ ਖੁਸ਼ ਨੇ ਅਤੇ ਭਾਵੇਂ ਉਹ ਤਸੀਹੇ ਚੱਲਦੇ ਪਏ ਨੇ ਦੁੱਖ ਚੱਲਦੇ ਪਏ ਨੇ ਪਰ ਇਹ ਵੀ ਗੱਲ ਹੈ ਕਿ ਲੋਕ ਉਹਨਾਂ ਨੂੰ ਹੀਰੋ ਵਾਂਗੂ ਮੰਨਣ ਰਹੇ ਨੇ ਜਿਹੜੇ ਬੰਦੇ ਫੜੇ ਜਾ ਰਹੇ ਨੇ ਉਹਨਾਂ ਨੂੰ ਹੀਰੋ ਵਾਂਗੂ ਮੰਨ ਰਹੇ ਨੇ ਲੋਕ ਸਮਝਦੇ ਪਏ ਨੇ ਕਿ ਇਹ ਲੋਕ ਨੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਭਾਵੇਂ ਕਿ ਅੰਗਰੇਜ਼ ਸਖਤੀ ਕਰਦਾ ਪਿਆ ਆਇਆ ਦਾ ਨਾਮ ਆਉਂਦਾ ਆਇਆ ਇੱਕ ਤੀਜੇ ਬੰਦੇ ਦਾ ਨਾਮ ਲੈ ਦਿੰਦਾ ਉਹਦੇ ਵਿੱਚ ਸ਼ਹਿਰ ਦਾ ਇੱਕ ਧਨਾੜ ਸੇਠ ਜਿਹੜਾ ਸੀ ਜੈ ਰਾਮ ਉਹਦਾ ਨਾਮ ਆ ਜਾਂਦਾ ਇਹ ਤਿੰਨ ਬੰਦੇ ਵਾਅਦਾ ਮੁਆਫ ਬਣਦੇ ਨੇ ਤਿੰਨ ਬੰਦੇ ਅੱਗਾ 12 ਬੰਦਿਆਂ ਦਾ ਨਾਮ ਲੈਂਦੇ ਨੇ ਕੋਈ ਕਿਸੇ ਨੂੰ ਪਤਾ ਨਹੀਂ ਕਿ ਕਿਉਂ ਆ ਉਹ ਜਦੋਂ ਜ਼ੁਲਮ ਹੋ ਰਿਹਾ ਜਦੋਂ ਅਣਮਨੁੱਖੀ ਤਸੀਹੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਅਤੇ ਉਹ ਜਿਹੜੇ ਜਿਹੜੇ ਬੰਦਿਆਂ ਦਾ ਕੁਛ ਮਸ਼ਹੂਰ ਨੇ ਕੁਛ ਉਹਨਾਂ ਦੇ ਨਾਮ ਵਾਲੇ ਨੇ ਜਾਣਦੇ ਨੇ ਜਿਨ੍ਹਾਂ ਜਿਨ੍ਹਾਂ ਦੇ ਨਾਮ ਉਹਨਾਂ ਨੂੰ ਕੁੱਟਦਿਆਂ ਹੋਇਆਂ ਮਿਲਦੇ ਪਏ ਨੇ 12 ਦੇ 12 ਬੰਦੇ ਜਿਹੜੇ ਨੇ ਉਹ ਪੁਲਿਸ ਉਹਨਾਂ ਨੂੰ ਫੜ ਲੈਂਦੀ ਤਿੰਨ ਇਹ ਨੇ 12 ਹੋਰ ਨੇ ਇਸ ਕੇਸ ਦੇ ਵਿੱਚ ਇੰਨੀ ਸਖਤੀ ਹੋਈ ਕਿ ਇਹ 12 ਬੰਦੇ ਮੰਨ ਗਏ ਕਿ ਅਸੀਂ ਇਹ ਕਾਰਵਾਈ ਕੀਤੀ ਹੈ ਇਹ ਸਾਰਾ ਇੰਜਾਮ ਅਸੀਂ ਕੀਤਾ ਪਰ ਜਿਹੜੇ ਅਸਲੀ ਸਨ ਉਹਨਾਂ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਕਿ ਉਹ ਕੌਣ ਨੇ ਕੀ ਕੀਤਾ ਕਿਉਂਕਿ ਹੀਰਾ ਸਿੰਘ ਭਾਟੜਾ ਇਕੱਲਾ ਜਾਣਦਾ ਅਤੇ ਹੀਰਾ ਸਿੰਘ ਭਾਟੜਾ ਇਸ ਗੱਲ ਨੂੰ ਜਿਹੜਾ ਇਸ ਤਰ੍ਹਾਂ ਦਬਾਉਂਦਾ ਹੈ ਕਿ ਉਹਦੇ ਮੂੰਹੋਂ ਹੋਰ ਕਿਸੇ ਬੰਦੇ ਦਾ ਨਾਮ ਜਿਹੜਾ ਨਿਕਲਦਾ ਹੀ ਨਹੀਂ ਇੱਥੋਂ ਤੱਕ ਕਿ ਕ੍ਰਿਸ਼ਟੀ ਜਦੋਂ ਇਸ ਸਾਰੀ ਇਨਕੁਆਇਰੀ ਕਰਦਾ ਪਿਆ ਤਬਦੀਸ਼ ਕਰਦਾ ਪਿਆ ਕਿਤੇ ਨਾ ਕਿਤੇ ਕਿਉਂਕਿ ਰਾਏਕੋਟ ਵਾਲਾ ਵੀ ਸਾਕਾ ਵਾਪਰ ਗਿਆ ਜਦੋਂ ਇਹ ਤਬਦੀਸ਼ ਚੱਲਦੀ ਪਈ ਹੈ ਉਹ ਕਿਤੇ ਨਾ ਕਿਤੇ ਉਹਦਾ ਸ਼ੱਕ ਜਿਹੜਾ ਹੈ ਜਦੋਂ ਨਾਮਧਾਰੀਆਂ ਵੱਲ ਹੁੰਦਾ ਅਤੇ ਲਹਿਣਾ ਸਿੰਘ ਹੋਰੀ ਉਹਨੂੰ ਮਿਲ ਕੇ ਇਹ ਗੱਲ ਕਹਿੰਦੇ 1000 ਰੁਪਇਆ ਨਾਮ ਰੱਖਿਆ ਹੋਇਆ ਸੀ ਲਹਿਣਾ ਸਿੰਘ ਹਰੀ ਉਹਨੂੰ ਮਿਲ ਕੇ ਇਹ ਗੱਲ ਕਹਿੰਦੇ ਨੇ ਕਿ ਤੂੰ ਚਿੰਤਾ ਨਾ ਕਰ ਅਸੀਂ ਤੈਨੂੰ ਸਾਰਾ ਦੱਸ ਦਿਆਂਗੇ ਜਿਹੜੇ ਜਿਹੜੇ ਬੰਦੇ ਵਿੱਚ ਬੈਠੇ ਨੇ ਜਿਹੜੇ ਜਿਹੜੇ ਬੰਦਿਆਂ ਨੇ ਇਹ ਕਾਰਨਾਮੇ ਕੀਤੇ ਨੇ ਉਹਨਾਂ ਸਾਰਿਆਂ ਦੱਸ ਤੂੰ ਇਨਾਮ ਦੀ ਗੱਲ ਕਰ ਵੀ ਇਨਾਮ ਸਾਨੂੰ ਦਵਾਏਗਾ ਜਾਂ ਨਹੀਂ ਉਹ ਇਨਾਮ ਦੀ ਅਰਜ਼ੀ ਲਿਖਣਾ ਉਹ ਇਹ ਗੱਲ ਕਲੀਅਰ ਕਰ ਦਿੰਦਾ ਕਿ ਇਹਨਾਂ ਨੂੰ ਤਾਂ ਕੁਛ ਨਹੀਂ ਪਤਾ ਇਹ ਤਾਂ ਨਹੀਂ ਜਾਣਦੇ ਪਰ ਇਹ ਗੱਲ ਕ੍ਰਿਸ਼ਟੀ ਨੂੰ ਕਿਤੋਂ ਨਾ ਕਿਤੋਂ ਮਿਲਦੀ ਹੈ ਕਿ ਲਹਿਣਾ ਸਿੰਘ ਦੀ ਦੁਕਾਨ ਦੇ ਵਿੱਚ 20 ਮੀਟਿੰਗਾਂ ਹੋਈਆਂ ਨੇ ਸਿੰਘ ਆਉਂਦੇ ਰਹੇ ਨੇ ਨਾਮਧਾਰੀ ਸਿੰਘ ਇੱਥੇ ਇਕੱਠੇ ਹੁੰਦੇ ਰਹੇ ਨੇ ਇਸ ਤਰ੍ਹਾਂ ਦੀ ਗੱਲ ਉਹਨੂੰ ਮਿਲਦੀ ਹੈ ਪਰ ਉਹ ਜਦੋਂ ਇਹ ਗੱਲ ਕਹਿ ਦਿੰਦੇ ਨੇ ਕਿ ਸਾਨੂੰ ਇਨਾਮ ਦਵਾ ਦੀ ਬੰਦੇ ਜਿਹੜੇ ਹੋਰ ਵੀ ਜਿਹੜੇ ਇਹਦੇ ਵਿੱਚ ਨੇ ਉਹ ਅਸੀਂ ਸਾਰੇ ਦੱਸ ਦਿਆਂਗੇ ਤਾਂ ਉਹ ਕਲੀਅਰ ਹੋ ਜਾਂਦਾ ਕਿ ਇਹਨਾਂ ਨੇ ਨਹੀਂ ਕੀਤਾ ਇਹ ਕੰਮ ਇਹ ਨਹੀਂ ਕਰ ਸਕਦੇ ਹੁਣ ਸਾਰੇ ਦਾ ਸਾਰਾ ਕੇਸ ਬਦਲ ਗਿਆ ਜਿਨ੍ਹਾਂ ਦੇ ਉੱਤੇ ਕੇਸ ਦਰਜ ਸੀ 25 ਜਾਂ 26 ਤਰੀਕ ਨੂੰ ਜੁਲਾਈ ਨੂੰ 1871 ਨੂੰ ਇਹ ਕੇਸ ਸੈਸ਼ਨ ਜੱਜ ਦੇ ਜਿਹੜਾ ਪਹੁੰਚ ਜਾਂਦਾ ਉਹ ਬੰਦੇ ਜਿਹੜੇ ਨਿਰਦੋਸ਼ ਜਿਹੜੇ ਨੇ ਉਹ ਫੜੇ ਨੇ, ਉਹ ਬੰਦੇ ਜਿਹੜੇ ਨੇ ਉਹ ਪੇਸ਼ ਹੋਣੇ ਸ਼ੁਰੂ ਹੁੰਦੇ ਨੇ, ਉਹਨਾਂ ਦੀਆਂ ਪੇਸ਼ੀਆਂ ਸ਼ੁਰੂ ਹੁੰਦੀਆਂ ਨੇ। ਅਤੇ ਦੂਸਰੇ ਬੰਨੇ ਜਿਨ੍ਹਾਂ ਨੇ ਕਾਰਨਾਮਾ ਕੀਤਾ ਅਸੀਂ ਵੇਖਦੇ ਹਾਂ, ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੋਲ ਇੱਥੇ ਭੈਣੀ ਸਾਹਿਬ ਆਉਂਦੇ ਨੇ, ਅਤੇ ਬਾਬਾ ਜੱਸਾ ਸਿੰਘ ਹੁਰੀ, ਕਿਉਂਕਿ ਇਹ ਕਾਰਵਾਈ ਜੋ ਅੰਮ੍ਰਿਤਸਰ ਹੋਇਆ ਉਹ ਸਾਰੇ ਪੰਜਾਬ ਵਿੱਚ ਫੈਲ ਚੁੱਕਿਆ ਸੀ, ਅਤੇ ਲੋਕ ਕਿਤੇ ਨਾ ਕਿਤੇ ਮਨੋਂ ਇਹ ਗੱਲ ਕਹਿੰਦੇ ਸਨ ਕਿ ਜਿਨ੍ਹਾਂ ਨੇ ਇਹ ਕੰਮ ਕੀਤਾ ਉਹ ਕਿੰਨੇ ਵੱਡੇ ਮਹਾਨ ਨੇ, ਕਿੱਡਾ ਵੱਡਾ ਕਾਰਜ ਉਹਨਾਂ ਨੇ ਕਰ ਦਿੱਤਾ, ਭਾਵੇਂ ਕਿ ਉਹ ਜਿਹੜੇ ਬੰਦੇ ਫੜੇ ਨੇ ਉਹ ਵਿਚਾਰੇ ਨਿਰਦੋਸ਼ ਨੇ, ਲੋਕ ਉਹਨਾਂ ਦਾ ਨਾਮ ਲੈ ਲੈ ਕੇ ਵੀ ਜਿਹੜਾ ਜੱਸ ਇੱਕ ਇਹ ਗੱਲ ਤਾਂ ਕਲੀਅਰ ਹੈ ਨਾ ਸਾਡੇ ਸਾਹਮਣੇ ਕਿ ਅੱਜ ਜੇ ਮੇਲੇ ਲੱਗਦੇ ਨੇ ਇਸ ਕੇਸ ਦੇ ਵਿੱਚ, ਕੁਛ ਨਾਮ ਹੋਰ ਵੀ ਨੇ, ਹੁਣ ਮੇਹਰ ਸਿੰਘ ਲੋਪੋ ਕੋਈ ਆ, ਉਹ ਭੈਣੀ ਸਾਹਿਬ ਰਹੀਂ ਦਾ ਬਹੁਤ ਵੱਡਾ ਉਹਦਾ ਕਾਰਜ ਹੈ, ਪਰ ਉਹਦੇ ਨਾਂ ਦਾ ਮੇਲਾ ਤਾਂ ਨਹੀਂ ਲੱਗਦਾ। ਮੇਲਾ ਤਾਂ ਹਾਕਮ ਸਿੰਘ ਪਟਵਾਰੀ ਹੁਰਾਂ ਦੇ ਨਾਮ ਦਾ ਲੱਗਦਾ, ਬੀਲਾ ਸਿੰਘ ਹੁਰਾਂ ਦੇ ਨਾਮ ਦਾ ਲੱਗਦਾ, ਫਤਿਹ ਸਿੰਘ ਹੁਰਾਂ ਦੇ ਨਾਮ ਦਾ ਲੱਗਦਾ, ਲਹਿਣਾ ਸਿੰਘ ਹੁਰਾਂ ਦੇ ਨਾਮ ਦਾ ਲੱਗਦਾ, ਜਾਂ ਝੰਡਾ ਸਿੰਘ ਹੁਰਾਂ ਦੇ ਨਾਮ ਦਾ ਲੱਗਦਾ, ਜਿਹੜੇ ਸ਼ਹੀਦ ਹੋਏ, ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਉਹਨਾਂ ਨੇ ਅਗਲਾ ਜੀਵਨ ਜਿਹੜਾ ਹੈ ਉਹ ਆਪਣਾ ਬਣਾ ਲਿਆ। ਅੱਜ ਜੇ ਅਸੀਂ ਯਾਦ ਕਰਦੇ ਪਏ ਹਾਂ, ਜੇ ਉਹ ਬੰਦੇ ਲੱਗ ਜਾਂਦੇ ਫਾਂਸੀ ਜਿਹੜੇ ਨਿਰਦੋਸ਼ ਫੜੇ ਸਨ, ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਹੜਾ ਬਚਨ ਕੀਤਾ ਸੀ ਇਹਨਾਂ ਨਾਲ ਕਿ ਜਦੋਂ ਅਸੀਂ ਖੇਤੀ ਕਰਦੇ ਹਾਂ ਜੇ ਬੀਜ ਬੋਈਏ ਤਾਂ ਵੱਢਣਾ ਵੀ ਆਪ ਹੀ ਚਾਹੀਦਾ। ਹੁਣ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹਨਾਂ ਨੂੰ ਸਾਫ ਸ਼ਬਦਾਂ ਦੇ ਵਿੱਚ ਇਹ ਗੱਲ ਕਹਿ ਦਿੰਦੇ ਨੇ ਕਿ ਭਾਈ ਜੇ ਤੁਸੀਂ ਇਹ ਕੰਮ ਕੀਤਾ ਤਾਂ ਫਿਰ ਜਾ ਕੇ ਪੇਸ਼ ਹੋਵੋ, ਇਹ ਗੱਲ ਬਹੁਤ ਵੱਡੀ ਸੀ। ਯਾਦ ਰੱਖਿਓ, ਜਦੋਂ ਸਾਰਾ ਕੇਸ ਬਣ ਗਿਆ, ਫਾਈਲਾਂ ਦੀਆਂ ਉਹ ਜਿਹੜੇ ਘਰ ਸਨ ਉਹ ਪੂਰੇ ਹੋ ਗਏ ਨੇ, ਉਹਨਾਂ ਨੇ ਗਵਾਹੀਆਂ ਬਣਾ ਲਈਆਂ, ਵਾਅਦਾ ਮੁਆਫ ਬਣਾ ਲਏ, ਸਾਰਾ ਕੁਛ ਅੰਗਰੇਜ਼ ਨੇ ਕਰ ਲਿਆ, ਝੂਠ ਦਾ ਜਿਹੜਾ ਪੁਲੰਦਾ ਜਿਹੜਾ ਰਚਿਆ ਗਿਆ। ਦੂਸਰੀ ਤਰਫ ਜਿਹੜੋ ਮੈਂ ਕੁਛ ਦਿਨ ਪਹਿਲਾਂ ਇਹ ਗੱਲ ਕੀਤੀ ਸੀ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਕੱਪੜੇ ਦੇ ਟੁਕੜੇ ਨੂੰ ਜਿਹੜਾ ਹੈ ਉਹ ਲੀਰ ਲੀਰ ਕਰਕੇ ਸੁੱਟਦੇ ਨੇ, ਅਤੇ ਕਹਿੰਦੇ ਨੇ ਵੀ ਇਹਨਾਂ ਦੀ ਨਿਆਂ ਅਵਸਥਾ ਜਿਹੜੀ ਹੈ, ਅਦਾਲਤੀ ਪ੍ਰਣਾਲੀ ਜਿਹੜੀ ਹੈ ਉਹ ਜਿਹੜੀ ਹੈ ਉਹ ਅਸੀਂ ਖਤਮ ਕਰ ਦਿੱਤੀ, ਮਤਲਬ ਉਹ ਸੰਸਾਰ ਦੇ ਸਾਹਮਣੇ ਉਹ ਜਿਹੜਾ ਝੂਠ ਸੀ ਸਾਰਾ ਉਹ ਨੰਗਾ ਕਰ ਦਿੱਤਾ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਇਹਨਾਂ ਸਿੱਖਾਂ ਨੇ ਜਦੋਂ ਇਹ ਵਾਪਸ ਗਏ ਹੋਣਗੇ, ਤੁਸੀਂ ਹੁਣ ਇਸ ਗੱਲ ਨੂੰ ਸੋਚੋ ਕਿ ਕਾਰਨਾਮਾ ਕੀਤਾ, ਉਹ ਬੁੱਚੜ ਮਾਰੇ, ਇਹ ਅੰਗਰੇਜ਼ ਦੇ ਖਿਲਾਫ ਸੀ, ਮੁਸਲਮਾਨਾਂ ਦੇ ਖਿਲਾਫ ਨਹੀਂ ਸੀ। ਅੰਗਰੇਜ਼ ਆਪਣੀ ਇੱਕ ਇਸ ਨੂੰ ਬਹੁਤ ਵੱਡੀ ਇਹ ਗੱਲ ਸਮਝਦਾ ਸੀ, ਆਪਣੀ ਹੇਠੀ ਸਮਝਦਾ ਸੀ ਕਿ ਸਾਡੇ ਨੱਕ ਦੇ ਥੱਲੇ ਇੱਡੀ ਵੱਡੀ ਕਾਰਵਾਈ ਹੋ ਗਈ, ਅਸੀਂ ਦਬਾ ਕੇ ਜਦੋਂ ਰਾਜ ਕਰਦੇ ਪਏ ਹਾਂ, ਜਦੋਂ ਕੋਈ ਬੋਲ ਨਹੀਂ ਸਕਦਾ, ਕੋਈ ਸਿੱਖ ਸਰਦਾਰ ਨਹੀਂ ਬੋਲ ਸਕਦਾ, ਅਤੇ ਕੌਣ ਇਹ ਕਾਰਨਾਮਾ ਜਿਹੜਾ ਹੈ ਉਹ ਕਰ ਗਿਆ? ਉਦੋਂ ਨਾਮਧਾਰੀ ਸਿੰਘ ਇਹ ਕਾਰਨਾਮਾ ਕਰਕੇ ਭੈਣੀ ਸਾਹਿਬ ਆਉਂਦੇ ਨੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹਨਾਂ ਨੂੰ ਪ੍ਰੇਰਦੇ ਨੇ, ਭਾਈ ਜਿਹੜਾ ਕਾਰਨਾਮਾ ਕੀਤਾ ਜੇ ਉਹ ਜਿਹੜਾ ਕੁਛ ਤੁਸੀਂ ਬੀਜਿਆ ਉਹਨੂੰ ਵੱਢਣ ਵਾਸਤੇ ਆਪ ਤਿਆਰ ਹੋਵੋ ਅਤੇ ਵਾਪਸ ਜਾਓ। ਹੁਣ ਉੱਧਰ ਦੂਸਰੇ ਪਾਸੇ ਸਾਰਾ ਕੇਸ ਬਣਿਆ ਹੋਇਆ, ਅਦਾਲਤ ਚੱਲਦੀ ਪਈ ਹੈ, ਉਹਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਹੋਣ ਵਾਲੀਆਂ ਨੇ, ਅਤੇ ਇਹ ਬੰਦੇ ਜਿਹੜੇ ਨੇ ਜਾ ਕੇ ਪੇਸ਼ ਹੋ ਜਾਂਦੇ ਨੇ। ਲਹਿਣਾ ਸਿੰਘ, ਯਾਦ ਰੱਖਿਓ, ਬੀਲਾ ਸਿੰਘ ਉਸ ਸਮੇਂ ਸਿਰਫ 27 ਸਾਲ ਦਾ ਸੀ, ਬੀਲਾ ਸਿੰਘ ਪੁੱਤਰ ਨਿਹਾਲ ਸਿੰਘ ਸਿਰਫ 27 ਸਾਲ ਦਾ ਸੀ, ਲਹਿਣਾ ਸਿੰਘ ਪੁੱਤਰ ਮੁਸੱਦਾ ਸਿੰਘ ਇਹ ਸਿਰਫ 30 ਸਾਲ ਦਾ ਸੀ, ਉਮਰ ਵੇਖੋ ਇਹਨਾਂ ਦੀ। ਦੂਸਰੇ ਬੰਨੇ ਹਾਕਮ ਸਿੰਘ ਪਟਵਾਰੀ ਪੁੱਤਰ ਰੂਪਾ ਸਿੰਘ ਇਹ 35 ਸਾਲ ਦਾ ਹੈ, ਅਤੇ ਫਤਿਹ ਸਿੰਘ ਭਾਟੜਾ ਜਿਹੜਾ ਹੈ ਇਹ ਵੀ 35 ਸਾਲ ਦਾ ਹੈ। ਇਹ ਗ੍ਰਿਸ਼ਤੀ ਨੇ, ਇੱਥੋਂ ਤੱਕ ਵੀ ਆਖਿਆ ਗਿਆ ਕਿ ਹਾਕਮ ਸਿੰਘ ਦਾ ਤਾਂ ਵਿਆਹ ਵੀ ਨਵਾਂ ਨਵਾਂ ਹੋਇਆ ਸੀ, ਇਹ ਵੀ ਇਸ ਤਰ੍ਹਾਂ ਮੰਨਿਆ ਜਾਂਦਾ ਕਿ ਉਹਦਾ ਤਾਂ ਵਿਆਹ ਵੀ ਨਵਾਂ ਨਵਾਂ ਹੋਇਆ ਸੀ, ਹਜੇ ਤਾਂ ਹੱਥਾਂ ਤੋਂ ਮਹਿੰਦੀ ਵੀ ਨਹੀਂ ਸੀ ਲੱਥੀ। ਇਹ ਬੰਦੇ ਮਰਨ ਵਾਸਤੇ ਜਿਹੜੇ ਨੇ ਉਹ ਮੌਤ ਕਬੂਲਣ ਵਾਸਤੇ ਜਿਹੜੇ ਨੇ ਉਹ ਤਿਆਰ ਹੁੰਦੇ ਨੇ, ਅਤੇ ਇਹਨਾਂ ਨੇ ਜਦੋਂ ਜਾ ਕੇ ਪੇਸ਼ ਹੋਏ ਉਹ ਪਹਿਲੀ ਗੱਲ ਉਹ ਮੰਨਣ ਕਿਵੇਂ? ਹੁਣ ਸਾਰੇ ਦਾ ਸਾਰਾ ਜਿਹੜਾ ਉਹਨਾਂ ਨੇ ਪ੍ਰੋਪੋਗੰਡਾ ਰਚਿਆ ਉਹ ਸਾਰੇ ਦਾ ਸਾਰਾ ਉਹ ਝੂਠਾ ਹੁੰਦਾ, ਉਸ ਮੰਨਣ ਕਿਵੇਂ? ਜਦੋਂ ਇਹਨਾਂ ਨੇ ਆਖਿਆ ਕਿ ਕਾਰਵਾਈ ਜਦੋਂ ਅਸੀਂ ਕੀਤੀ ਅਸੀਂ ਦੱਸਦੇ ਹਾਂ ਜੋ ਕੇਸ ਤੁਸੀਂ ਬਣਾਇਆ ਉਹਦੇ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਹੈਗੀ, ਅਸੀਂ ਦੱਸਦੇ ਹਾਂ ਕੇਸ ਹੋਇਆ ਕਿਸ ਤਰ੍ਹਾਂ, ਇਹ ਸਾਰੀ ਘਟਨਾ ਵਾਪਰੀ ਕਿਵੇਂ, ਉਹਨਾਂ ਨੇ ਹਥਿਆਰ ਕੱਢ ਕੇ ਵਿਖਾਏ, ਉਹਨਾਂ ਕੱਪੜੇ ਕੱਢ ਕੇ ਵਿਖਾਏ ਕਿ ਆਹ ਕੱਪੜੇ ਸਨ ਉਸ ਦਿਨ ਅਸੀਂ ਪਾਏ ਹੋਏ, ਆਹ ਹਥਿਆਰ ਸਨ, ਉਹ ਕਾਰਵਾਈ ਜਿਹੜੀ ਉਹਨਾਂ ਦੀ ਜਿਹੜੀ ਖਿਲਾਰ ਦਿੱਤੀ ਜਾਂ ਉਸ ਕਾਰਵਾਈ ਨੂੰ ਹੋਰ ਰੂਪ ਦਿੱਤਾ ਉਹਦੇ ਬਾਰੇ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਇਹ ਕਾਰਨਾਮਾ ਕੀਤਾ ਹੈ, ਅਤੇ ਫਿਰ ਇਹ ਵੀ ਦੱਸਿਆ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਨੂੰ ਆਖਿਆ ਕਿ ਆਪਣਾ ਦੋਸ਼ ਆਪ ਮੰਨੋ, ਇਸ ਕਰਕੇ ਅਸੀਂ ਵਾਪਸ ਆ ਗਏ। ਇਹ ਸਿੰਘ ਤਿਆਰ ਹੁੰਦੇ ਨੇ, ਫਿਰ ਵੇਖੋ ਫਿਰ ਜਦੋਂ ਕੇਸ ਇਹਨਾਂ ਦੇ ਉੱਤੇ ਚਲੋ ਚੱਲਦਾ, ਅਤੇ ਉਹ ਤਾਂ ਸਾਰਾ ਸਪਸ਼ਟ ਹੀ ਸੀ ਕਿ ਇਹਨਾਂ ਨੂੰ ਫਾਂਸੀ ਹੋਵੇਗੀ, ਲੋਕਾਂ ਨੂੰ ਵਿਖਾਉਣ ਵਾਸਤੇ ਫਾਂਸੀ ਜਿਹੜੀ ਹੈ ਸਾਹਮਣੇ ਬੋਰਡ ਦੇ ਦਿੱਤੀ ਜਾ ਰਹੀ ਹੈ, ਇਹਨਾਂ ਨੂੰ ਪੁੱਛਿਆ ਜਾਂਦਾ ਕਿ ਭਾਈ ਤੁਸੀਂ ਕਿਸ ਕੁਛ ਖਾਣਾ ਹੈ, ਕਿਉਂਕਿ ਹਰ ਮਰਨ ਵਾਲੇ ਨੂੰ ਉਹਦੀ ਆਖਰੀ ਇੱਛਾ ਪੁੱਛੀ ਜਾਂਦੀ ਹੈ ਵੀ ਤੁਸੀਂ ਕੁਛ ਖਾਣਾ, ਕਿਸੇ ਨੂੰ ਮਿਲਣਾ ਅਤੇ ਦੱਸ ਸਕਦੇ ਹੋ। ਇਹ ਦੋ ਹੀ ਗੱਲਾਂ ਕਰਦੇ ਨੇ ਭਾਈ, ਕੁਛ ਨਹੀਂ ਖਾਣਾ। ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਨੇ ਸਾਨੂੰ ਨਾਮ ਦਿੱਤਾ, ਅਸੀਂ ਰੱਜੇ ਹੋਏ ਹਾਂ, ਇਸ ਕਰਕੇ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਦੂਸਰਾ, ਹੁਣ ਅੰਗ ਸਾਖ ਛੱਡ ਦਿੱਤੇ ਨੇ, ਰਿਸ਼ਤੇਦਾਰੀਆਂ ਅੰਗ ਸਾਖ ਛੱਡ ਦਿੱਤੀਆਂ ਨੇ, ਹੁਣ ਤਾਂ ਗੁਰੂ ਰਾਮ ਸਿੰਘ ਗੁਰੂ ਰਾਮ ਸਿੰਘ ਹੈ, ਹੋਰ ਅੰਗ ਸਾਖ ਨਹੀਂ। ਯਾਦ ਰੱਖਿਓ, ਹੀਰਾ ਸਿੰਘ ਹੁਰੀ ਧਨੋਲੇ ਵਾਲੇ ਥਾਣੇਦਾਰ ਨੇ ਫੜ ਲਏ, ਲਹਿਣਾ ਸਿੰਘ, ਹੀਰਾ ਸਿੰਘ, ਬਿਸ਼ਨ ਸਿੰਘ ਸੂਬਾ ਕਾਬਲ ਵਾਲੇ, ਇਹ ਸਾਰੇ ਤੁਰੇ ਆਉਂਦੇ ਸਨ ਉਸ ਪਾਸਿਓਂ, ਸਕਰੂਦੀ ਵਾਲੇ ਪਾਸਿਓਂ। ਧਨੋਲੇ ਆਏ ਅਤੇ ਧਨੋਲੇ ਵਾਲੇ ਥਾਣੇਦਾਰ ਨੇ ਫੜ ਲਏ। ਧਨੋਲੇ ਵਾਲਾ ਥਾਣੇਦਾਰ ਹੀਰਾ ਸਿੰਘ ਨੂੰ ਜਾਣਦਾ ਸੀ, ਕਿਉਂਕਿ ਇਹ ਸਰਦਾਰ ਲੋਕ ਸਨ, ਇਹਨਾਂ ਨੂੰ ਜਾਣਦਾ ਸੀ। ਉਹ ਆਖਣ ਲੱਗਾ, ਉਹ ਤੇਰੇ ਪਿਓ ਦਾ ਨਾਮ ਕੀ ਹੈ? ਹੀਰਾ ਸਿੰਘ ਨੂੰ, ਹੀਰਾ ਸਿੰਘ ਆਖਣ ਲੱਗਾ ਸਤਿਗੁਰੂ ਰਾਮ ਸਿੰਘ। ਉਹ ਆਉਂਦਾ, ਉਹ ਵੇਖੋ ਆ ਗਰੇਵਾਲਾਂ ਦਾ ਮੁੰਡਾ ਹੋ ਕੇ ਅਤੇ ਆਪਣਾ ਪਿਓ ਤਰਖਾਣ ਨੂੰ ਦੱਸਦਾ ਪਿਆ। ਉਹ ਕਹਿੰਦਾ, ਉਹ ਮੈਂ ਸਤਿਗੁਰੂ ਰਾਮ ਸਿੰਘ ਹੀ ਮੇਰਾ ਪਿਓ, ਹੋਰ ਮੇਰਾ ਪਿਓ ਕੋ ਨਹੀਂ। ਜੇ ਸਰਦਾਰ ਹੈ ਤਾਂ ਸਤਿਗੁਰੂ ਰਾਮ ਸਿੰਘ ਹੈ, ਮੈਂ ਸਾਰਾ ਕੁਛ ਮੇਰਾ ਸਤਿਗੁਰੂ ਰਾਮ ਸਿੰਘ ਹੈ। ਉਹ ਸਾਰੀ ਰਾਤ ਉਹਨੂੰ ਉਸ ਲੱਕੜ ਦੇ ਵਿੱਚ ਉਹਨੂੰ ਬੇੜੀਆਂ ਪਾ ਕੇ ਰੱਖਦਾ ਕਿ ਤੈਨੂੰ ਪਤਾ ਲੱਗੇ ਵੀ ਤੇਰੀ ਅਸਲੀਅਤ ਕੀ ਹੈ। ਪਰ ਹੀਰਾ ਸਿੰਘ ਇੱਕੋ ਗੱਲ ਕਹਿੰਦਾ, ਮੇਰਾ ਗੁਰੂ, ਮੇਰਾ ਪਿਓ ਸਤਿਗੁਰੂ ਰਾਮ ਸਿੰਘ ਹੈ, ਮੇਰਾ ਪਿੰਡ ਭੈਣੀ ਸਾਹਿਬ ਹੈ। ਇਹ ਉਹਨਾਂ ਦੇ ਉਹਨਾਂ ਲੋਕਾਂ ਦੀਆਂ ਗੱਲਾਂ ਨੇ ਜਿਨ੍ਹਾਂ ਨੇ ਅਗਲਾ ਜੀਵਨ ਜਿਹੜਾ ਹੈ, ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ, ਕਿਉਂਕਿ ਉਹ ਸਦਾ ਲਈ ਅਮਰ ਹੋ ਗਏ। ਉਹ ਹਰ ਸਾਲ ਜਦੋਂ 15 ਸਤੰਬਰ ਆਏਗੀ, ਹਰ ਸਾਲ ਲਹਿਣਾ ਸਿੰਘ, ਫਤਿਹ ਸਿੰਘ, ਹਾਕਮ ਸਿੰਘ, ਅਸੀਂ ਉਹਨਾਂ ਨੂੰ ਯਾਦ ਕਰਾਂਗੇ। ਝੰਡਾ ਸਿੰਘ ਜਿਹੜਾ ਬਾਅਦ ਵਿੱਚ ਸ਼ਹੀਦ 73 ਦੇ ਵਿੱਚ ਹੁੰਦਾ, ਇਸੇ ਕੇਸ ਦੇ ਵਿੱਚ ਅਸੀਂ ਉਹਨਾਂ ਨੂੰ ਯਾਦ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਉਹ ਕਾਰਵਾਈ ਕੀਤੀ। ਫਿਰ ਜਦੋਂ ਸਾਰਾ ਕੁਛ ਨਿਕਲ ਸਕਦੇ ਸਨ ਉਸ ਕੇਸ ਦੇ ਵਿੱਚੋਂ, ਕੁਛ ਵੀ ਉਸ ਕੇਸ ਵਿੱਚ ਉਹਨਾਂ ਦੇ ਖਿਲਾਫ ਨਹੀਂ ਸੀ, ਫਿਰ ਆਣ ਕੇ ਆਪਣੇ ਆਪ ਨੂੰ ਪੇਸ਼ ਕੀਤਾ ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਫਿਰ ਉਹ ਫਾਂਸੀਆਂ 'ਤੇ ਝੁੱਲੇ। ਫਾਂਸੀਆਂ ਲੋਕਾਂ ਦੇ ਵੇਖਦਿਆਂ, ਲੋਕ ਦੋ ਤਰ੍ਹਾਂ ਦੇ ਵੇਖਣ ਵਾਸਤੇ ਆਏ। ਇੱਕ ਉਹ ਸਨ ਜਿਹੜੇ ਵੇਖਣਾ ਚਾਹੁੰਦੇ ਸਨ ਇਹ ਕੌਣ ਨੇ ਜਿਨ੍ਹਾਂ ਨੇ ਐਡੀ ਵੱਡੀ ਕਾਰਵਾਈ ਕਰ ਦਿੱਤੀ, ਅੰਗਰੇਜ਼ ਸਰਕਾਰ ਦੇ ਖਿਲਾਫ ਜਿਹੜੀ ਸੀ ਆਵਾਜ਼ ਬੁਲੰਦ ਕਰ ਦਿੱਤੀ। ਇੱਕ ਉਹ ਸਨ ਜਿਹੜੇ ਵੇਖਣਾ ਚਾਹੁੰਦੇ ਸਨ ਕਿ ਜਦੋਂ ਕੋਈ ਨਹੀਂ ਬੋਲਦਾ ਉਦੋਂ ਕੌਣ ਬੋਲਿਆ ਹੈ, ਕੌਣ ਹਨ ਇਹ ਲੋਕ। ਉਹ ਵੇਖਣ ਵਾਸਤੇ ਆਏ ਹੋਏ ਲੋਕ ਜਿਹੜੇ ਨੇ ਉਹਨਾਂ ਦੇ ਚਿਹਰਿਆਂ ਵੱਲ ਵੇਖਦੇ ਨੇ, ਉਹਨਾਂ ਦੇ ਹਾਵ ਭਾਵ ਵੱਲ ਵੇਖਦੇ ਨੇ। ਉਹ ਸਿੰਘ ਜਿਹੜੇ ਨੇ ਉਹ ਅੰਮ੍ਰਿਤਸਰ ਸਰੋਵਰ ਦੇ ਵਿੱਚੋਂ ਦਰਬਾਰ ਸਾਹਿਬ ਸਰੋਵਰ ਦੇ ਵਿੱਚੋਂ ਇਸ਼ਨਾਨ ਕਰਦੇ ਨੇ। ਇਸ਼ਨਾਨ ਕਰਨ ਤੋਂ ਬਾਅਦ ਢੋਲਕੀ ਗਲ ਦੇ ਵਿੱਚ ਪਾਈ ਹੋਈ ਹੈ, ਸ਼ਬਦ ਗਾਉਂਦੇ। ਕੋਈ ਮਲਾ ਅੰਗਰੇਜ਼ ਦਾ ਸਭ ਤੋਂ ਵੱਡਾ ਹਥਿਆਰ ਤਾਂ ਇਹ ਸੀ ਨਾ ਕਿ ਮੌਤ ਦੇ ਦਿਆਂ, ਮੌਤ ਦਾ ਡਰ ਹੈ, ਤਸੀਹਾਂ ਦਾ ਡਰ ਹੈ। ਅਤੇ ਉਹ ਉਸਨੂੰ ਮੈਂ ਇਸ ਤਰ੍ਹਾਂ ਕਹਾਂ ਕਿ ਉਸ ਮੌਤ ਨੂੰ ਵੀ ਜਿਹੜਾ ਹੈ ਉਹ ਬਿਲਕੁਲ ਇਸ ਤਰ੍ਹਾਂ ਲੈ ਰਹੇ ਨੇ ਕਿ ਜਿਸ ਤਰ੍ਹਾਂ ਅਗਲਾ ਜੀਵਨ ਸਾਨੂੰ ਮਿਲਣਾ ਅਤੇ ਉਹਨੇ ਬਿਲਕੁਲ ਸਾਨੂੰ ਤੰਗ ਨਹੀਂ ਕਰਨਾ। ਹੱਸਦੇ ਹੋਏ, ਉੱਥੋਂ ਸ਼ਬਦ ਪੜ੍ਹਦੇ ਹੋਏ, ਗਾਉਂਦੇ ਹੋਏ ਲੋਕ ਵੇਂਦੇ ਨੇ ਇਹ ਕੌਣ ਲੋਕ ਨੇ ਜਿਹੜੇ ਮੌਤ ਤੋਂ ਪਹਿਲਾਂ ਗਾ ਰਹੇ ਨੇ, ਜਿਹੜੇ ਮੌਤ ਤੋਂ ਪਹਿਲਾਂ ਗਾ ਰਹੇ ਨੇ। ਅਤੇ ਉੱਥੇ ਆਉਂਦੇ ਨੇ ਕੰਪਨੀ ਬਾਗ, ਜਿਹੜਾ ਆਪ ਜੀ ਨੇ ਬੋਰਡ ਬਹੁਤਿਆਂ ਨੇ ਉਹਦੇ ਦਰਸ਼ਨ ਕੀਤੇ ਨੇ ਉਸ ਸਥਾਨ ਦੇ, ਉਸ ਜਗ੍ਹਾ ਦੇ ਉੱਤੇ ਲੋਕਾਂ ਦੇ ਵੇਂਦਿਆਂ ਹੋਇਆਂ ਇਹਨਾਂ ਚਾਰਾਂ ਨੇ ਆਪਣੇ ਗਲਾਂ ਦੇ ਵਿੱਚ ਉਹ ਫਾਂਸੀ ਦੇ ਜਿਹੜੇ ਫੰਦੇ ਸਨ ਉਹ ਪਾਏ। ਸ਼ਹੀਦ ਹੋਏ ਹਾਕਮ ਸਿੰਘ ਪਟਵਾਰੀ ਮੋੜ ਵਾਲਾ, ਉਹਦੇ ਮਾਤਾ, ਵਿਧਵਾ ਮਾਤਾ ਆਪਣੇ ਘਰ ਦੀਆਂ ਕੜੀਆਂ ਜਿਹੜੀਆਂ ਨੇ ਉਹ ਲਾ ਕੇ ਗੱਡੇ 'ਤੇ ਭਰ ਕੇ ਲਿਆਉਂਦੀ ਹੈ ਅਤੇ ਸੰਸਕਾਰ ਦੇ ਵਾਸਤੇ। ਇਹ ਵੀ ਇੱਕ ਮਾਤਾ ਦੀ ਮਹਾਨ ਜਿਹੜੀ ਤਪੱਸਿਆ ਕਿ ਆਪਣੇ ਪੁੱਤਰਾਂ ਦੇ ਸੰਸਕਾਰ ਦੇ ਵਾਸਤੇ ਘਰ ਦੀ ਛੱਤ ਜਿਹੜੀ ਹੈ ਉਹ ਉਧੇੜ ਕੇ ਉਹਦੀਆਂ ਕੜੀਆਂ, ਉਹਦੇ ਬਾਲੇ, ਉਹਦਾ ਬਾਲਣ ਜਿਹੜਾ ਉਹ ਲੈ ਕੇ ਆਉਂਦੀ ਹੈ ਕਿ ਮੈਂ ਆਪਣੇ ਪੁੱਤਰਾਂ ਦਾ ਸੰਸਕਾਰ ਕਰਨਾ। ਇਹ ਉਹ ਉਮਰ ਜੀਵੜੇ ਸਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਾਸਤੇ, ਜਦੋਂ ਜਦੋਂ ਵੀ ਆਜ਼ਾਦੀ ਦੀ ਮੂਵਮੈਂਟ ਦੇ ਇਹ ਕਿੱਸੇ ਚੱਲਣਗੇ ਉਦੋਂ ਇਹਨਾਂ ਦਾ ਨਾਮ ਆਏਗਾ ਕਿ ਜਦੋਂ ਅੰਗਰੇਜ਼ ਆਪਣੇ ਆਪ ਨੂੰ ਇਹ ਸਮਝਦਾ ਕਿ ਅਸੀਂ ਬਿਲਕੁਲ ਕਾਬਜ ਹਾਂ, ਕਿਉਂਕਿ ਉਹ ਕਰਦਾ ਵੀ ਇਹ ਕੰਮ ਤਾਂ ਹੈ, ਉਹ ਵੇਖਣਾ ਚਾਹੁੰਦਾ ਕਿ ਕੋਈ ਉੱਠਦਾ। ਲਾਰਡ ਡਲਹੌਜ਼ੀ ਨੇ ਇਹ ਗੱਲ ਸ਼ੁਰੂ ਦੇ ਵਿੱਚ ਹੀ ਆਖ ਦਿੱਤੀ ਸੀ ਅੰਗਰੇਜ਼ ਸਿਸਟਮ ਨੂੰ, ਉਹਨੇ ਇੱਕ ਚਿੱਠੀ ਦੇ ਵਿੱਚ ਇਹ ਗੱਲ ਆਖੀ ਸੀ ਬੋਰਡ ਆਫ ਡਾਇਰੈਕਟਰਸ ਨੂੰ, ਜਿਹੜੀ ਉਹਦੀ ਚਿੱਠੀ ਹੈ ਉਹਦੇ ਵਿੱਚ ਉਹ ਲਿਖਦਾ ਕਿ ਸਿੱਖਾਂ ਨੂੰ ਦਬਾਉਣ ਲਈ ਜਿਹੜੀ ਪਹਿਲ ਸਾਡਾ ਕੰਮ ਹੈ ਪੰਜਾਬ ਦੇ ਵਿੱਚ ਉਹ ਇਹ ਹੈ ਕਿ ਸਿੱਖਾਂ ਨੂੰ ਦਬਾਉਣਾ, ਕਿਉਂਕਿ ਇਹਨਾਂ ਨੇ ਰਾਜ ਤੋਂ ਬਾਅਦ ਗੁਲਾਮੀ ਲਈ ਹੈ ਅਤੇ ਇਹ ਕਦੇ ਵੀ ਟਿਕ ਕੇ ਨਹੀਂ ਬੈਠਣਗੇ। ਅਤੇ ਉਹ ਜਦੋਂ ਇਹ ਸਾਰੀ ਕਾਰਵਾਈ ਪਾਉਂਦੇ ਨੇ, ਉਹ ਵੱਖਰੇ ਵੱਖਰੇ ਕਾਨੂੰਨ ਪਾਸ ਕਰਦੇ ਨੇ, ਉਦੋਂ ਕੋਈ ਬੋਲਦਾ ਨਹੀਂ ਅਤੇ ਉਹਨਾਂ ਦੇ ਮਨ ਵਿੱਚ ਹੈ ਕਿ ਹੁਣ ਕੋਈ ਬੋਲੇਗਾ ਵੀ ਨਹੀਂ। ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਐਡੇ ਵੱਡੇ ਕਾਰਨਾਮੇ ਨੂੰ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉਹਨਾਂ ਦੋਵਾਂ ਸਾਕਿਆਂ ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਦੇਸ਼ ਗਮਨ ਬਾਰੇ ਵੀ ਜਿਹੜਾ ਹੈ ਉਹਦੇ ਉੱਤੇ ਵਿਚਾਰ ਕਰਾਂਗੇ। ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਖਿਮਾ ਦਾ ਜਾਚਕਾਂ, ਸਤਿ ਸ੍ਰੀ ਅਕਾਲ।